ਯੋਨਾ ਉਹਦਾ ਤਿੰਨ ਬਾਪ ਦੀ ਪਹਿਲੀ ਆਇਤ ਤੋਂ ਲੈ ਕੇ ਅਖੀਰ ਤੱਕ ਯੋਨਾ ਦਾ ਉਪਦੇਸ਼। ਮੈਂ ਇਹ ਸੋਚ ਹੈਰਾਨ ਹਾਂ ਕਿ ਜੇਕਰ ਤੁਸੀਂ ਰੱਬ ਹੁੰਦੇ ਤਾਂ ਤੁਸੀਂ ਕਿਵੇਂ ਮਹਿਸੂਸ ਕਰਦੇ। ਮੇਰਾ ਮਤਲਬ ਕਿ ਅਗਰ ਯੋਨਾ ਵਰਗੇ ਬੰਦੇ ਨਾਲ ਤੁਹਾਨੂੰ ਨਜਿੱਠਣਾ ਪੈਂਦਾ ਤਾਂ ਤੁਸੀਂ ਕਿਹੋ ਜਿਹਾ ਵਰਤਾਵ ਕਰਦੇ? ਤੁਸੀਂ ਉਸਨੂੰ ਬਰਕਤ ਦਿੱਤੀ, ਤੁਸੀਂ ਉਸਨੂੰ ਆਪਣੇ ਲੋਕਾਂ ਵਿੱਚ ਇੱਕ ਅਦਭੁਤ ਸੇਵਕਾਈ ਦਿੱਤੀ, ਤੁਸੀਂ ਉਸਦੇ ਰਾਹੀਂ ਬੋਲੇ ਅਤੇ ਉਸਨੂੰ ਆਪਣੇ ਲੋਕਾਂ ਇਸਰਾਇਲ ਦੀ ਅਗਵਾਈ ਕਰਨ ਲਈ ਵਰਤਿਆ ਅਤੇ ਤੁਸੀਂ ਉਸਨੂੰ ਨਬੀਆਂ ਵਿੱਚ ਗਿਣਿਆ ਹੈ। ਫਿਰ ਤੁਸੀਂ ਉਸਨੂੰ ਸਪਸ਼ਟ ਹਦਾਇਤ ਦਿੰਦੇ ਹੋ, ਉੱਠ ਨਿਨਵਾ, ਉਸ ਮਹਾਨ ਸ਼ਹਿਰ ਨੂੰ ਜਾ ਅਤੇ ਉਸਦੇ ਵਿਰੁੱਧ ਪੁਕਾਰ, ਅਤੇ ਉਹ ਕੀ ਕਰਦਾ ਹੈ? ਉਹ ਤੁਹਾਨੂੰ ਨਜ਼ਰਅੰਦਾਜ਼ ਕਰਦਾ ਹੈ, ਉਹ ਉਲਟ ਦਿਸ਼ਾ ਵੱਲ ਭੱਜਦਾ ਹੈ। ਉਸਨੂੰ ਖੁਸ਼ੀ ਹੋਣੀ ਚਾਹੀਦੀ ਸੀ ਕਿ ਤੁਸੀਂ ਉਸਨੂੰ ਵਰਤਣਾ ਚਾਹੁੰਦੇ ਸੀ, ਇਸ ਦੀ ਬਜਾਏ ਉਹ ਅਣਅਗਿਆਕਾਰੀ ਕਰਦਾ ਹੈ ਅਤੇ ਭੱਜ ਜਾਂਦਾ ਹੈ। ਉਹ ਆਪਣੇ ਆਪ ਨੂੰ ਇੱਕ ਜਹਾਜ਼ 'ਤੇ ਤੁਹਾਡੇ ਤੋਂ ਭੱਜਣ ਦੀ ਕੋਸ਼ਿਸ਼, ਦੂਰ ਭੱਜਣ ਦੀ ਕੋਸ਼ਿਸ਼ ਕਰ ਰਿਹਾ ਹੈ। ਤੁਸੀਂ ਜਹਾਜ਼ 'ਤੇ ਤੂਫਾਨ ਲਿਆਉਂਦੇ ਹੋ। ਯੋਨਾ ਜਾਣਦਾ ਹੈ ਕਿ ਤੁਸੀਂ ਹੀ ਤੂਫਾਨ ਲਿਆਂਦਾ ਹੈ, ਪਰ ਤੋਬਾ ਕਰਨ ਅਤੇ ਵਾਪਸ ਆਉਣ ਦੀ ਬਜਾਏ ਉਹ ਤੁਹਾਡੀ ਸੇਵਾ ਕਰਨ ਅਤੇ ਤੁਹਾਡੀ ਆਗਿਆ ਮੰਨਣ ਦੀ ਬਜਾਏ ਮਰਨਾ ਪਸੰਦ ਕਰੇਗਾ, ਅਤੇ ਇਸ ਲਈ ਉਹ ਮੂਰਤੀ ਪੂਜਕ ਮਲਾਹਾਂ ਨੂੰ ਕਹਿੰਦਾ ਹੈ ਕਿ ਮੈਨੂੰ ਚੁੱਕੋ ਅਤੇ ਸਮੁੰਦਰ ਦੇ ਵਿੱਚ ਸੁੱਟ ਦਿਓ, ਫਿਰ ਸਮੁੰਦਰ ਤੁਹਾਡੇ ਲਈ ਸ਼ਾਂਤ ਹੋ ਜਾਵੇਗਾ। ਉਸ ਨੂੰ ਮਰਨ ਦੇਣ ਦੀ ਬਜਾਏ ਤੁਸੀਂ ਇੱਕ ਵੱਡੀ ਮੱਛੀ ਭੇਜ ਕੇ ਉਸਨੂੰ ਡੁੱਬ ਕੇ ਮਰਨ ਤੋਂ ਬਚਾ ਲਿਆ। ਤੁਸੀਂ ਉਸ ਨਾਲ ਕਿੰਨੀ ਮਿਹਰਬਾਨੀ ਕੀਤੀ ਹੈ, ਉਸਦੀ ਜਾਨ ਬਚਾਈ ਭਾਵੇਂ ਉਸਨੇ ਤੁਹਾਨੂੰ ਰੱਦ ਕੀਤਾ। ਇੱਥੇ ਰੱਬ ਨੇ ਜੋ ਵੀ ਉਸ ਲਈ ਕੀਤਾ ਉਹਦੇ ਤੋਂ ਹੁਣ ਵੱਧ ਕੋਈ ਵੀ ਉਮੀਦ ਕੀਤੀ ਨਹੀਂ ਜਾ ਸਕਦੀ। ਜੇ ਅਸੀਂ ਪਰਮੇਸ਼ਰ ਹੁੰਦੇ ਤਾਂ ਅਸੀਂ ਯੂਨਾ ਨੂੰ ਕਹਿ ਸਕਦੇ ਸੀ, ਮੱਛੀ ਦੇ ਢਿੱਡ ਵਿੱਚ ਪ੍ਰਾਰਥਨਾ ਕਰਨ ਤੋਂ ਬਾਅਦ ਅਤੇ ਮੱਛੀ ਨੇ ਉਸਨੂੰ ਸੁੱਕੀ ਜ਼ਮੀਨ 'ਤੇ ਉੱਤੇ ਉਲਟੀ ਕਰਨ ਤੋਂ ਬਾਅਦ, ਅੱਛਾ ਯੂਨਾ ਤੇਰਾ ਕੰਮ ਖਤਮ, ਤੂੰ ਜਿਹੜਾ ਆ ਉਹ ਅਸਫਲ ਹੋ ਗਿਆ ਹੈ, ਤੂੰ ਆਪਣੇ ਆਪ ਨੂੰ ਸੇਵਾ ਤੋਂ ਅਯੋਗ ਕਰ ਦਿੱਤਾ ਹੈ, ਅਤੇ ਤੂੰ ਆਪਣੇ ਘਰ ਤੋਂ ਦੂਰ ਹੁਣ ਕੋਈ ਪੈਗੰਬਰ ਨਹੀਂ ਹੋਵੇਗਾ। ਜੇ ਪਰਮੇਸ਼ਰ ਨੇ ਅਜਿਹਾ ਕੀਤਾ ਤਾਂ ਇਹ ਉਸ ਲਈ ਕਰਨਾ ਇੱਕ ਜਾਇਜ਼ ਅਤੇ ਵਾਜਬ ਗੱਲ ਸੀਗੀ, ਪਰ ਇਹ ਰੱਬ ਦਾ ਤਰੀਕਾ ਨਹੀਂ ਹੈ। ਯੂਨਾ ਦੀ ਅਣਆਗਿਆਕਾਰੀ ਦੇ ਬਾਵਜੂਦ, ਉਸ ਦੀ ਬਗਾਵਤ ਦੇ ਬਾਵਜੂਦ, ਪਰਮੇਸ਼ਰ ਦਾ ਬਚਨ ਅਧਿਆਏ 3 ਬਾਪ ਦੀ ਪਹਿਲੀ ਵਿੱਚ ਦੱਸਦਾ ਹੈ ਜਾਂ ਕਹਿੰਦਾ ਹੈ, ਤਦ ਯਹੋਵਾ ਦਾ ਬਚਨ ਯੂਨਾ ਨੂੰ ਦੂਜੀ ਵਾਰ ਆਇਆ, ਉੱਠ ਉਸ ਮਹਾਨ ਸ਼ਹਿਰ ਨਿਨਵਾ ਨੂੰ ਜਾ ਅਤੇ ਇਸ ਦੇ ਵਿਰੁੱਧ ਪੁਕਾਰ ਅਤੇ ਉਹ ਸੰਦੇਸ਼ ਦੇ ਜੋ ਮੈਂ ਤੈਨੂੰ ਦੱਸਦਾ ਹਾਂ। ਖੈਰ, ਕੁਝ ਹਫ਼ਤਿਆਂ ਦੇ ਬਾਅਦ ਦੂਜੇ ਅੰਸ਼ਾਂ ਨੂੰ ਵੇਖਣ ਤੋਂ ਬਾਅਦ ਅਸੀਂ ਅੱਜ ਸਵੇਰੇ ਯੂਨਾ ਦੀ ਕਿਤਾਬ 'ਤੇ ਵਾਪਸ ਆਉਂਦੇ ਹਾਂ ਅਤੇ ਪਤਾ ਲਗਾਉਂਦੇ ਹਾਂ ਕਿ ਸਾਡਾ ਰੱਬ ਕਿਹੋ ਜਿਹਾ ਹੈ, ਦੂਜੇ ਮੌਕੇ ਦਾ ਪਰਮੇਸ਼ਰ। ਪਹਿਲੀ ਜਿਹੜੀ ਗੱਲ ਅਸੀਂ ਦੇਖਦੇ ਹਾਂ ਕਿ ਉਹ ਸਾਡਾ ਰੱਬ ਜਿਹੜਾ ਉਹ ਦੂਜੇ ਮੌਕੇ ਦਾ ਪਰਮੇਸ਼ਰ ਹੈ। ਯੂਨਾ ਉਹਦਾ ਪਹਿਲਾ ਬਾਪ ਦੀ ਪਹਿਲੀ ਐਤ 'ਚ ਲਿਖਿਆ, ਯਹੋਵਾ ਦਾ ਬਚਨ ਯੂਨਾ ਕੋਲ ਆਇਆ, ਉੱਠ ਜਾ। ਫਿਰ ਉਹ ਤੋਂ ਬਾਅਦ 3 ਬਾਪ ਦੀ ਪਹਿਲੀ ਐਤ ਵਿੱਚ ਫਿਰ ਦੁਬਾਰਾ ਮੈਸੇਜ ਆਇਆ, ਤਦ ਯਹੋਵਾ ਦਾ ਬਚਨ ਯੂਨਾ ਨੂੰ ਦੂਜੀ ਵਾਰ ਆਇਆ, ਉੱਠ ਜਾ। ਇਹ ਉਹੀ ਸ਼ਬਦ ਸੀ ਜੋ ਦੁਬਾਰਾ ਆਇਆ, ਦੂਜੇ ਮੌਕੇ ਦਾ ਪਰਮੇਸ਼ਰ ਯੂਨਾ ਨੂੰ ਦੂਜਾ ਮੌਕਾ ਦੇ ਰਿਹਾ ਸੀ, ਉਹ ਕਰਨ ਦਾ ਮੌਕਾ ਜੋ ਉਸਨੇ ਪਹਿਲਾਂ ਉਸਨੂੰ ਕਰਨ ਲਈ ਕਿਹਾ ਸੀ। ਕਿ ਤੁਸੀਂ ਜਾਣਦੇ ਹੋ, ਅੱਜ ਸਵੇਰੇ ਅਸੀਂ ਇੱਥੇ ਜਿਸ ਪਰਮਾਤਮਾ ਦੀ ਪੂਜਾ ਕਰਦੇ ਹਾਂ ਉਹ ਨਾ ਸਿਰਫ ਦੂਜੇ ਮੌਕੇ ਦਾ ਪਰਮੇਸ਼ਰ ਆ, ਉਹ ਤਾਂ 2002 ਮੌਕੇ ਦਾ ਪਰਮੇਸ਼ਰ ਆ। ਉਹ ਸਾਡਾ ਪਰਮੇਸ਼ਰ ਉਹਨਾਂ ਆਦਮੀ ਅਤੇ ਔਰਤਾਂ ਦੀ ਵਰਤੋਂ ਕਰਨ ਲਈ ਤਿਆਰ ਹੈ ਜਿਨ੍ਹਾਂ ਨੇ ਉਸਦੇ ਸੱਦੇ ਨੂੰ ਠੁਕਰਾ ਦਿੱਤਾ ਹੈ, ਜਿਨ੍ਹਾਂ ਨੇ ਉਸਦੇ ਵਚਨ ਨੂੰ ਸੁਣਿਆ, ਜਿਨ੍ਹਾਂ ਨੇ ਨਿਸ਼ਚਿਤ ਅਣਆਗਿਆਕਾਰੀ ਦਾ ਰਾਹ ਅਪਣਾਇਆ ਹੈ। ਉਹ ਤਾਂ ਇਸੇ ਤਰ੍ਹਾਂ ਕਰਨ ਵਾਲਾ ਪਰਮੇਸ਼ਰ ਹੈ, ਅਤੇ ਇਹ ਸ਼ਾਨਦਾਰ ਹੈ ਕਿ ਉਹ ਇਸ ਕੇਸ ਵਿੱਚ ਵੀ, ਕਿਉਂਕਿ ਨਹੀਂ ਤਾਂ ਉਸਨੇ ਸਾਡੇ ਵਿੱਚੋਂ ਕਿਸੇ ਨੂੰ ਵੀ ਵਰਤਣਾ ਨਹੀਂ ਸੀ। ਜੇਮਸ ਮਿੰਟਗੋਮਰੀ ਬੋਇਸ ਇਹ ਸਿੱਟਾ ਕੱਢਦਾ ਹੈ ਕਿ ਦੂਜੇ ਮੌਕੇ ਦਾ ਇਹ ਰੱਬ ਧਰਮ ਗ੍ਰੰਥ ਦੇ ਜਾਂ ਬਾਈਬਲ ਦੇ ਸਾਰੇ ਪੰਨਿਆਂ ਵਿੱਚ ਦੇਖਿਆ ਜਾ ਸਕਦਾ ਹੈ। ਅਸੀਂ ਬਾਈਬਲ ਰਾਹੀਂ ਦੂਜੇ ਮੌਕੇ ਦੇ ਪਰਮੇਸ਼ਰ ਦੇ ਸਿਧਾਂਤ ਨੂੰ ਦੇਖਦੇ ਹਾਂ। ਅਸੀਂ ਇਸ ਨੂੰ ਅਬਰਾਹਾਮ ਦੇ ਜੀਵਨ ਵਿੱਚ ਦੇਖਿਆ ਸੀ, ਪ੍ਰਭੂ ਨੇ ਉਸਨੂੰ ਇੱਕ ਨਵੀਂ ਧਰਤੀ ਦਿੱਤੀ, ਇੱਕ ਦਾਅਵਾ ਕੀਤੀ ਹੋਈ ਧਰਤੀ, ਫਲਸਤੀਨ ਦੀ ਧਰਤੀ ਉੱਤੇ ਜਾਣ ਲਈ, ਚਾਲਦੀਆਂ ਦੇ ਯੂਆਰ ਨੂੰ ਛੱਡਣ ਲਈ ਬੁਲਾਇਆ। ਅਬਰਾਹਮ ਨੇ ਆਗਿਆ ਮੰਨੀ ਅਤੇ ਚਲਾ ਗਿਆ। ਪਰ ਜੇ ਤੁਸੀਂ ਕਹਾਣੀ ਜਾਣਦੇ ਜਾਂ ਤੁਹਾਨੂੰ ਕਹਾਣੀ ਯਾਦ ਆ ਤਾਂ ਤੁਹਾਨੂੰ ਪਤਾ ਲੱਗੇਗਾ ਕਿ ਉਹ ਸਾਰੇ ਰਸਤੇ ਨਹੀਂ ਗਿਆ ਸੀ। ਉਹ ਹਾਰਾਨ ਨਾਮਕ ਸਥਾਨ 'ਤੇ ਪਹੁੰਚ ਗਿਆ ਅਤੇ ਉੱਥੇ ਉਸਨੇ ਆਪਣੇ ਤੰਬੂ ਲਗਾਏ ਅਤੇ ਸੈਟਲ ਹੋ ਗਿਆ। ਇਹ ਉਦੋਂ ਤੱਕ ਹੈ ਜਦੋਂ ਤੱਕ ਦੂਜਾ ਮੌਕਾ ਦੇਣ ਵਾਲਾ ਪਰਮੇਸ਼ੁਰ ਉਸ ਨੂੰ ਪ੍ਰਗਟ ਹੋਇਆ ਅਤੇ ਉਸ ਨੂੰ ਫਲਸਤੀਨ ਵੱਲ ਜਾਣ ਲਈ ਕਿਹਾ ਜੋ ਪਰਮੇਸ਼ੁਰ ਨੇ ਉਸ ਲਈ ਰੱਖੀ ਸੀ। ਮੈਨੂੰ ਯਕੀਨ ਹੈ ਕਿ ਅਬਰਾਹਮ ਨੇ ਦੂਜੇ ਮੌਕੇ ਲਈ ਪਰਮੇਸ਼ੁਰ ਦਾ ਧੰਨਵਾਦ ਕੀਤਾ ਹੋਵੇਗਾ। ਉਹੀ ਅਬਰਾਹਮ ਜਿਸ ਨੂੰ ਜਦੋਂ ਪੁੱਤਰ ਦਾ ਵਾਅਦਾ ਕੀਤਾ ਗਿਆ ਸੀ ਪਰਮੇਸ਼ੁਰ ਦੇ ਸਮੇਂ ਦਾ ਇੰਤਜ਼ਾਰ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਮਾਮਲੇ ਨੂੰ ਆਪਣੇ ਹੱਥਾਂ ਵਿੱਚ ਲੈ ਲਿਆ। ਆਪਣੀ ਪਤਨੀ ਦੀ ਨੌਕਰ ਨੂੰ ਪਤਨੀ ਦੇ ਰੂਪ ਵਿੱਚ ਲਿਆ ਅਤੇ ਉਸ ਦੁਆਰਾ ਇੱਕ ਬੱਚੇ ਦਾ ਪਿਤਾ ਬਣਿਆ। ਪਰ ਦੂਜੇ ਮੌਕੇ ਦੇ ਪਰਮੇਸ਼ੁਰ ਨੇ ਆਪਣੇ ਸਮੇਂ ਵਿੱਚ ਉਸ ਨੂੰ ਇਜ਼ਹਾਕ ਵਾਅਦੇ ਦਾ ਪੁੱਤਰ ਦਿੱਤਾ। ਅਸੀਂ ਦੂਜੇ ਮੌਕੇ ਦੇ ਇਸ ਸਿਧਾਂਤ ਨੂੰ ਮੂਸਾ ਦੇ ਜੀਵਨ ਵਿੱਚ ਵੀ ਦੇਖਦੇ ਹਾਂ ਕਿ ਇਸ ਵਿੱਚ ਕਿ ਮੂਸਾ ਦੇ ਜੀਵਨ ਵਿੱਚ ਵੀ ਉਸਨੇ ਕੰਮ ਕੀਤਾ। ਮੂਸਾ ਨੂੰ ਪਰਮੇਸ਼ੁਰ ਦੁਆਰਾ ਇੱਕ ਮਕਸਦ ਲਈ ਇੱਕ ਛੋਟੇ ਬੱਚੇ ਦੇ ਰੂਪ ਵਿੱਚ ਬਚਾਇਆ ਗਿਆ ਸੀ। ਮੈਂ ਸੋਚਦਾ ਹਾਂ ਕਿ ਮੂਸਾ ਨੇ ਪਰਮੇਸ਼ੁਰ ਦੇ ਲੋਕਾਂ ਨੂੰ ਛਡਾਉਣ ਵਾਲੇ ਹੋਣ ਲਈ ਆਪਣੇ ਸੱਦੇ ਬਾਰੇ ਚੇਤੰਨ ਕੀਤਾ ਹੋਣਾ ਚਾਹੀਦਾ ਹੈ, ਕਿਉਂਕਿ ਰਸੂਲਾਂ ਦੇ ਕਰਤੱਵ ਅਧਿਆਇ 7 ਵਿੱਚ ਸਟੀਫਨ ਦੀ ਪ੍ਰਾਰਥਨਾ ਵਿੱਚੋਂ ਕਹਿੰਦਾ ਹੈ, ਜਦੋਂ ਮੂਸਾ ਨੇ ਮਿਸਰੀ ਨੂੰ ਮਾਰਿਆ ਤਾਂ ਉਸਨੇ ਅਜਿਹਾ ਕੀਤਾ ਇਹ ਮੰਨ ਕੇ ਕਿ ਉਸਦੇ ਆਪਣੇ ਲੋਕਾਂ ਨੂੰ ਅਹਿਸਾਸ ਹੋਵੇਗਾ ਕਿ ਪਰਮੇਸ਼ੁਰ ਹੀ ਹੈ, ਉਹਨਾਂ ਨੂੰ ਬਚਾਉਣ ਲਈ ਉਸਦੀ ਵਰਤੋਂ ਕਰਦੇ ਹੋਏ। ਉਸਨੇ ਮਿਸਰੀ ਨੂੰ ਮਾਰ ਦਿੱਤਾ ਅਤੇ ਭੇਡਾਂ ਅਤੇ ਬੱਕਰੀਆਂ ਚਾਰਨ ਲਈ 40 ਸਾਲ ਬਿਤਾਉਣ ਲਈ ਮਾਰੂਥਲ ਵਿੱਚ ਉਸਨੂੰ ਭੱਜਣਾ ਪਿਆ। ਉਸਨੇ ਮਾਮਲੇ ਨੂੰ ਆਪਣੇ ਹੱਥਾਂ ਵਿੱਚ ਲੈ ਲਿਆ। ਉਸਨੇ ਸੋਚਿਆ ਹੋਵੇਗਾ ਕਿ ਉਸਨੇ ਸਾਰਾ ਕੰਮ ਖਰਾਬ ਕਰ ਦਿੱਤਾ ਹੈ, ਕਤਲ ਕਰਕੇ ਅਸਫਲਤਾ ਪ੍ਰਾਪਤ ਕੀਤੀ ਹੈ, ਪਰ ਰੱਬ ਉਸਨੂੰ ਕਦੇ ਨਹੀਂ ਵਰਤ ਸਕਦਾ। ਪਰ ਉਸ ਦੀ ਸੰਭਾਵਨਾਵਾਂ ਨੂੰ ਬਰਬਾਦ ਕਰਨ ਤੋਂ ਬਾਅਦ ਵੀ ਰੱਬ ਨੇ ਉਸਨੂੰ ਦੁਬਾਰਾ ਜਿਹੜਾ ਆ ਇਸਤੇਮਾਲ ਕੀਤਾ ਹੈ। ਉਹ ਸੋਚਦਾ ਸੀ ਕਿ ਉਸਨੇ ਰੱਬ ਦੀਆਂ ਸੰਭਾਵਨਾਵਾਂ ਨੂੰ ਬਰਬਾਦ ਕਰ ਦਿੱਤਾ ਹੈ ਅਤੇ ਉਹ ਭਵਿੱਖ ਦੀ ਸੇਵਕਾਈ ਨੂੰ ਉਸਨੇ ਤਬਾਹ ਕਰ ਦਿੱਤਾ ਹੈ। ਇਹ ਉਦੋਂ ਤੱਕ ਹੈ ਜਦੋਂ ਤੱਕ ਦੂਜੇ ਮੌਕੇ ਦਾ ਪਰਮੇਸ਼ੁਰ ਬਲ ਦੀ ਝਾੜੀ ਵਿੱਚ ਉਸਨੂੰ ਪ੍ਰਗਟ ਹੋਇਆ ਅਤੇ ਉਸਨੂੰ ਕਿਹਾ, ਇਸ ਲਈ ਹੁਣ ਜਾ, ਮੈਂ ਤੈਨੂੰ ਫਿਰੌਨ ਕੋਲ ਭੇਜ ਰਿਹਾ ਹਾਂ ਤਾਂ ਜੋ ਮੇਰੀ ਪ੍ਰਜਾ ਇਸਰਾਈਲੀਆਂ ਨੂੰ ਮਿਸਰ ਵਿੱਚੋਂ ਬਾਹਰ ਲਿਆਂਦਾ ਜਾ ਸਕੇ। ਅਸੀਂ ਇਸ ਸਿਧਾਂਤ ਨੂੰ ਦਾਊਦ ਦੇ ਜੀਵਨ ਵਿੱਚ ਵੀ ਦੇਖਦੇ ਹਾਂ। ਪਰਮੇਸ਼ੁਰ ਦੁਆਰਾ ਰਾਜਾ ਬਣਨ ਲਈ ਮਸਾ ਕੀਤਾ ਗਿਆ ਸੀ, ਭਾਵੇਂ ਉਹ ਸਿਰਫ ਇੱਕ ਚਰਵਾਹਾ ਲੜਕਾ ਸੀ, ਛੋਟਾ ਜਿਹਾ ਬੱਚਾ ਚਰਵਾਹਾ ਸੀ, ਪਰ ਇਜ਼ਰਾਈਲ ਦਾ ਰਾਜਾ ਬਣਨ ਲਈ ਰੱਬ ਨੇ ਉਸਨੂੰ ਉਭਾਰਿਆ। ਸ਼ਕਤੀਸ਼ਾਲੀ ਸ਼ਾਨਦਾਰ ਪਰਮੇਸ਼ੁਰ ਪ੍ਰਤੀ ਆਪਣੀ ਸ਼ਰਧਾ ਵਿੱਚ ਬੇਮਿਸਾਲ ਬਣਾਇਆ। ਫਿਰ ਵੀ ਉਸ ਉਚਾਈ ਤੋਂ ਉਹ ਡਿੱਗ ਪਿਆ ਅਤੇ ਵਿਭਚਾਰ ਅਤੇ ਕਤਲ ਵਿੱਚ ਉਸਨੇ ਆਪਣੀ ਸ਼ਮੂਲੀਅਤ ਕੀਤੀ। ਯਕੀਨਨ ਇਹ ਦਾਊਦ ਲਈ ਸਾਰੀ ਗੱਲ ਜਿਹੜੀ ਉਹ ਖਤਮ ਹੋ ਗਈ ਸੀ। ਯਕੀਨਨ ਪਰਮੇਸ਼ੁਰ ਨੇ ਉਸ ਦੇ ਨਾਲ ਰਿਸ਼ਤਾ ਖਤਮ ਕਰ ਦਿੱਤਾ ਸੀ। ਯਕੀਨਨ ਉਹ ਇੱਕ ਲੰਗੜੀ ਬੱਤਖ ਰਾਜਾ ਬਣ ਗਿਆ ਸੀ। ਉਹ ਆਪਣੀ ਬਾਕੀ ਦੀ ਜ਼ਿੰਦਗੀ ਲਈ ਇੱਕ ਲੰਗੜੀ ਬੱਤਖ ਦਾ ਵਿਸ਼ਵਾਸੀ ਬਣ ਜਾ ਰਿਹਾ ਸੀ। ਪਰ ਦੂਜੇ ਮੌਕੇ ਦੇ ਪਰਮੇਸ਼ੁਰ ਦੀ ਦਖਲ ਲਈ ਉਹ ਪਰਮੇਸ਼ੁਰ ਜਿਸ ਨੇ ਨਥਾਨ ਨਬੀ ਰਾਹੀਂ ਦਾਊਦ ਦਾ ਸਾਹਮਣਾ ਕੀਤਾ ਅਤੇ ਉਸਨੂੰ ਇੱਕ ਵਾਰ ਫਿਰ ਧਰਮੀ ਮਾਰਗ ਉੱਤੇ ਖੜ੍ਹਾ ਕੀਤਾ। ਮੈਂ ਸ਼ਰਤ ਲਗਾਉਂਦਾ ਹਾਂ ਕਿ ਦਾਊਦ ਨੇ ਦੂਜੇ ਮੌਕੇ ਦੇ ਲਈ ਪਰਮੇਸ਼ੁਰ ਦਾ ਧੰਨਵਾਦ ਕੀਤਾ ਹੋਵੇਗਾ। ਅਤੇ ਅਸੀਂ ਇਸ ਤੋਂ ਬਾਅਦ ਅਸੀਂ ਪਤਰਸ ਦੇ ਜੀਵਨ ਵਿੱਚ ਦੂਜੇ ਮੌਕੇ ਦੇ ਇਸ ਸਿਧਾਂਤ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਕੰਮ ਕਰਦੇ ਦੇਖਦੇ ਹਾਂ। ਉਸਨੇ ਯਿਸੂ ਨੂੰ ਕਿਹਾ ਕਿ ਮੈਂ ਤੁਹਾਨੂੰ ਕਦੇ ਨਹੀਂ ਛੱਡਾਂਗਾ, ਮੈਂ ਤੁਹਾਡੇ ਲਈ ਮਰ ਵੀ ਜਾਵਾਂਗਾ ਪਰ ਤੁਹਾਨੂੰ ਨਹੀਂ ਛੱਡਾਂਗਾ। ਪਰ ਜਦੋਂ ਉਹ ਸਮਾਂ ਆਇਆ ਤਾਂ ਉਸਨੇ ਇੱਕ ਵਾਰੀ ਨਹੀਂ, ਦੋ ਵਾਰ ਨਹੀਂ, ਸਗੋਂ 3 ਵਾਰ ਯਿਸੂ ਦਾ ਇਨਕਾਰ ਕੀਤਾ। ਉਹ ਰੋਂਦਾ ਹੋਇਆ ਭੱਜ ਗਿਆ ਕਿਉਂਕਿ ਉਸ ਲਈ ਇਹ ਖਤਮ ਹੋ ਗਿਆ ਸੀ, ਉਹ ਅਸਫਲ ਸੀ ਅਤੇ ਇਹ ਖਤਮ ਹੋ ਜਾਣਾ ਚਾਹੀਦਾ ਸੀ। ਪਰ ਦੂਜੇ ਮੌਕੇ ਦੇ ਪਰਮੇਸ਼ੁਰ ਲਈ ਜੀ ਉੱਠੇ ਯਿਸੂ ਨੇ ਪਤਰਸ ਨੂੰ ਬੁਲਾਇਆ ਅਤੇ ਉਸ ਨੂੰ 3 ਵਾਰ ਪੁੱਛਿਆ ਕਿ ਤੁਸੀਂ ਮੈਨੂੰ ਪਿਆਰ ਕਰਦੇ ਹੋ? ਹਰ ਇੱਕ ਧੋਖੇ ਲਈ ਇੱਕ ਵਾਰ ਦੂਜੇ ਮੌਕੇ 'ਤੇ ਪਰਮੇਸ਼ੁਰ ਨੇ ਪਤਰਸ ਨੂੰ ਰਾਹ 'ਤੇ ਉਸੇ ਰਾਹ 'ਤੇ ਮਾਫ਼ ਕੀਤਾ ਅਤੇ ਬਹਾਲ ਕੀਤਾ। ਕੀ ਅਸੀਂ ਕਦੇ ਅਜਿਹਾ ਨਹੀਂ ਕੀਤਾ ਕਿ ਅਬਰਾਹਮ ਪਰਮੇਸ਼ੁਰ ਦੀ ਸੇਵਾ ਕਰਨ ਲਈ ਨਿਕਲਿਆ ਸੀ ਪਰ ਹੈਰਾਨ ਵਿੱਚ ਰੁਕ ਗਿਆ ਸੀ? ਬੇਸ਼ੱਕ ਅਸੀਂ ਵੀ ਕੀਤਾ ਇੱਦਾਂ। ਕੀ ਅਸੀਂ ਕਦੇ ਇੱਦਾਂ ਨਹੀਂ ਕੀਤਾ ਕਿ ਮੂਸਾ ਨੇ ਮਾਮਲਿਆਂ ਨੂੰ ਆਪਣੇ ਹੱਥਾਂ ਵਿੱਚ ਲੈ ਲਿਆ ਅਤੇ ਆਪਣੀਆਂ ਯੋਜਨਾਵਾਂ ਰਣਨੀਤੀਆਂ ਤਿਆਰ ਕੀਤੀਆਂ? ਬੇਸ਼ੱਕ ਅਸੀਂ ਵੀ ਕੀਤਾ ਇੱਦਾਂ। ਕੀ ਅਸੀਂ ਕਦੇ ਇਸ ਤਰ੍ਹਾਂ ਨਹੀਂ ਕੀਤਾ ਕਿ ਦਾਊਦ ਪਾਪ ਨੂੰ ਘੇਰਨ ਵਾਲੇ ਕਿਸੇ ਖੇਤਰ ਵਿੱਚ ਡਿੱਗਿਆ ਹੋਇਆ ਹੋਵੇ? ਬੇਸ਼ੱਕ ਅਸੀਂ ਵੀ ਇਸੇ ਤਰੀਕੇ ਨਾਲ ਡਿੱਗੇ ਹਾਂ ਜਾਂ ਅਸੀਂ ਕੀਤਾ ਆ। ਕੀ ਅਸੀਂ ਕਦੇ ਪਤਰਸ ਵਾਂਗ ਕਦੇ ਵੀ ਆਪਣੇ ਪ੍ਰਭੂ ਦਾ ਇਨਕਾਰ ਨਹੀਂ ਕੀਤਾ ਜਦੋਂ ਸਾਨੂੰ ਉਸ ਲਈ ਬੋਲਣਾ ਚਾਹੀਦਾ ਸੀ? ਬੇਸ਼ੱਕ ਅਸੀਂ ਕੀਤਾ ਆ। ਕੀ ਅਸੀਂ ਕਦੇ ਵੀ ਯੂਨਾ ਵਾਂਗ ਪਰਮੇਸ਼ੁਰ ਦੀ ਅਣਆਗਿਆਕਾਰੀ ਨਹੀਂ ਕੀਤੀ ਭਾਵੇਂ ਸਾਨੂੰ ਪਤਾ ਸੀ ਕਿ ਉਹ ਸਾਡੇ ਤੋਂ ਕੀ ਚਾਹੁੰਦਾ ਸੀ? ਹਾਂ ਬੇਸ਼ੱਕ ਅਸੀਂ ਕੀਤਾ ਆ। ਕੀ ਰੱਬ ਸਾਨੂੰ ਛੂਹਣ ਲਈ ਲੱਤ ਮਾਰਦਾ ਹੈ? ਕੀ ਉਹ ਸਾਨੂੰ ਇਨਕਾਰ ਕਰਦਾ ਹੈ? ਨਹੀਂ, ਕਦੇ ਨਹੀਂ। ਉਹ ਸਾਨੂੰ ਅਨੁਸ਼ਾਸਿਤ ਕਰਦਾ ਹੈ, ਡਿਸਿਪਲਨ ਕਰਦਾ ਆ। ਹਾਂ, ਅਤੇ ਇਹ ਹਮੇਸ਼ਾ ਜਿਹੜਾ ਕੋਈ ਬਹੁਤਾ ਸੁਹਾਵਣਾ ਨਹੀਂ ਹੁੰਦਾ ਜਦੋਂ ਸਾਨੂੰ ਅਨੁਸ਼ਾਸਿਤ ਕਰਦਾ, ਪਰ ਸਾਨੂੰ ਤੋਬਾ ਕਰਨ ਦੇ ਸਥਾਨ 'ਤੇ ਲਿਆਉਂਦਾ ਹੈ। ਉਹ ਸਾਨੂੰ ਦੂਜਾ ਮੌਕਾ ਦਿੰਦਾ ਹੈ, ਨਹੀਂ ਤੀਜਾ ਮੌਕਾ, ਕੋਈ ਦਸਵਾਂ ਮੌਕਾ ਨਹੀਂ, ਬਲਕਿ ਸੌਵਾਂ ਮੌਕਾ ਵੀ ਦਿੰਦਾ ਹੈ। ਉਹ ਸਾਨੂੰ ਹਜ਼ਾਰਾਂ ਮੌਕਾ ਦਿੰਦਾ ਹੈ। ਅਸੀਂ ਕਿਸੇ ਵੀ ਚੀਜ਼ ਦੇ ਹੱਕਦਾਰ ਨਹੀਂ ਹਾਂ, ਫਿਰ ਵੀ ਅਸੀਂ ਸਭ ਕੁਝ ਪਰਮੇਸ਼ੁਰ ਤੋਂ ਪ੍ਰਾਪਤ ਕਰਦੇ ਹਾਂ, ਭਾਵੇਂ ਅਸੀਂ ਇਹ ਸਭ ਕੁਝ ਵਿਗਾੜ ਹੀ ਦਿੰਦੇ ਹਾਂ ਜੋ ਸਾਨੂੰ ਰੱਬ ਕੋਲੋਂ ਮਿਲਦਾ। ਤੁਸੀਂ ਅਤੇ ਮੈਂ ਕਿਵੇਂ ਗੜਬੜ ਕੀਤੀ ਹੈ? ਅਸੀਂ ਕਿਵੇਂ ਗਲਤ ਹੋ ਗਏ ਹਾਂ? ਕੀ ਤੁਸੀਂ ਅੱਜ ਸਵੇਰੇ ਇੱਥੇ ਬੈਠੇ ਇਹ ਸੋਚ ਰਹੇ ਹੋ ਕਿ ਰੱਬ ਤੁਹਾਡੀਆਂ ਗਲਤੀਆਂ ਅਤੇ ਅਸਫਲਤਾਵਾਂ ਦੇ ਕਾਰਨ ਤੁਹਾਨੂੰ ਕਦੇ ਵਰਤ ਨਹੀਂ ਸਕਦਾ? ਇਸ ਨੂੰ ਦੂਜੇ ਮੌਕੇ ਦੇ ਰੱਬ ਕੋਲ ਲਿਆਓ। ਦੂਜੇ ਮੌਕੇ, ਇੱਥੋਂ ਤੱਕ ਕਿ ਸੌਵੇਂ ਮੌਕੇ ਲਈ ਰੱਬ ਦਾ ਧੰਨਵਾਦ ਕਰੋ। ਅੱਜ ਸਵੇਰੇ ਰੱਬ ਅੱਗੇ ਇੱਕ ਨਵਾਂ ਮੌਕਾ ਫੜੋ, ਇਹ ਉਪਲਬਧ ਹੈ। ਇਹ ਤੁਹਾਨੂੰ ਵਾਪਸ ਲੈ ਲਵੇਗਾ, ਉਹ ਤੁਹਾਨੂੰ ਵਾਪਸ ਲੈ ਲਵੇਗਾ। ਤੁਹਾਨੂੰ ਸਿਰਫ ਤੋਬਾ ਕਰਨ ਅਤੇ ਉਸ ਵੱਲ ਮੁੜਨ ਦੀ ਲੋੜ ਹੈ। ਸੋ ਰੱਬ ਸਾਨੂੰ ਹਮੇਸ਼ਾ ਹੀ ਤਿਆਰ ਆ ਸਾਨੂੰ ਆਪਣੀ ਬਾਹਾਂ ਦੇ ਵਿੱਚ ਲੈਣ ਲਈ, ਸਿਰਫ ਸਾਨੂੰ ਉਹਦੇ ਵੱਲ ਮੁੜਨ ਦੀ ਲੋੜ ਹੈ। ਦੂਜੇ ਮੌਕੇ ਦਾ ਰੱਬ, ਤਦ ਯਹੋਵਾ ਦਾ ਵਚਨ ਦੂਜੀ ਵਾਰ ਯੂਨਾ ਕੋਲ ਆਇਆ, ਉੱਠ ਉਸ ਮਹਾਨ ਸ਼ਹਿਰ ਨਿਨਵਾ ਨੂੰ ਜਾ ਅਤੇ ਉਸਦੇ ਵਿਰੁੱਧ ਉਹ ਸੰਦੇਸ਼ ਸੁਣਾ ਜੋ ਮੈਂ ਤੈਨੂੰ ਆਖਦਾ ਹਾਂ। ਦੂਜੇ ਮੌਕੇ ਦਾ ਰੱਬ, ਅਸੀਂ ਅੱਗੇ ਦੇਖਦੇ ਹਾਂ ਕਿ ਰੱਬ ਦਾ ਜਿਹੜਾ ਹੁਕਮ ਮੰਨਣਾ ਚਾਹੀਦਾ ਹੈ। ਦੂਜੇ ਮੌਕੇ ਦੇ ਜਵਾਬ ਵਿੱਚ ਅਸੀਂ ਆਇਤ 3 ਵਿੱਚ ਪੜ੍ਹਦੇ ਹਾਂ, ਇਸ ਲਈ ਯੂਨਾ ਉੱਠਿਆ, ਪ੍ਰਭੂ ਦੇ ਵਚਨ ਦੇ ਅਨੁਸਾਰ ਨਿਨਵਾ ਨੂੰ ਗਿਆ। ਉਹ ਹੁਣ ਪਰਮੇਸ਼ੁਰ ਨੂੰ ਪਛਾੜਨ ਦੀ ਕੋਸ਼ਿਸ਼ ਨਹੀਂ ਕਰ ਰਿਹਾ ਸੀ ਜਿਸ ਨੂੰ ਪਰਮੇਸ਼ੁਰ ਦੀ ਇੱਛਾ ਦੇ ਅਧੀਨ ਕੀਤਾ, ਬਲਕਿ ਉਸਨੇ ਆਪਣੇ ਆਪ ਨੂੰ ਹੁਣ ਮਸੀਹ ਦੀ ਇੱਛਾ ਦੇ ਅਧੀਨ ਕੀਤਾ ਸੀ। ਇਸ ਲਈ ਯੂਨਾ ਉੱਠਿਆ ਅਤੇ ਯਹੋਵਾ ਦੇ ਵਚਨ ਅਨੁਸਾਰ ਨਿਨਵਾ ਨੂੰ ਗਿਆ। ਯੂਨਾ ਨੇ ਕੀ ਆ? ਆਗਿਆ ਮੰਨੀ। ਇਹ ਕੁਝ ਅਜਿਹਾ ਹੋਣਾ ਚਾਹੀਦਾ ਹੈ ਜੋ ਅਸੀਂ ਆਪਣੇ ਮਸੀਹੀ ਜੀਵਨ ਲਈ ਚਾਹੁੰਦੇ ਹਾਂ। ਅਸਲ ਵਿੱਚ ਹਰ ਮਸੀਹੀ ਜੀਵਨ ਲਈ ਕਿ ਅਸੀਂ ਪ੍ਰਭੂ ਦੇ ਵਚਨ ਨੂੰ ਮੰਨਾਂਗੇ ਅਤੇ ਜਾਵਾਂਗੇ ਅਤੇ ਉਹ ਕਰਾਂਗੇ ਜੋ ਵੀ ਸਾਡਾ ਪਰਮੇਸ਼ੁਰ ਸਾਡੇ ਕੋਲੋਂ ਚਾਹੁੰਦਾ ਹੈ ਕਿ ਅਸੀਂ ਕਰੀਏ। ਜਦੋਂ ਯੂਨਾ ਨੇ ਅਧਿਆਏ 1 ਵਿੱਚ ਪਰਮੇਸ਼ੁਰ ਦੀ ਅਣਆਗਿਆਕਾਰੀ ਕੀਤੀ ਤਾਂ ਜਦੋਂ ਉਹ ਆਪਣੇ ਪਰੰਤੂ ਜਿਹੜੇ ਸ਼ਬਦ ਆ ਉਹ ਬੋਲ ਰਿਹਾ ਸੀ ਤਾਂ ਉਸਨੇ ਦੇਖਿਆ ਕਿ ਪਰਮੇਸ਼ੁਰ ਨੇ ਉਸਦਾ ਵਿਰੋਧ ਕੀਤਾ। ਉਹ ਰੱਬ ਨੇ ਤੂਫਾਨ ਲਿਆਂਦਾ, ਰੱਬ ਨੇ ਉਸਨੂੰ ਨੀਵਾਂ ਕੀਤਾ, ਅਸਲ ਵਿੱਚ ਰੱਬ ਨੇ ਉਸਨੂੰ ਹੇਠਾਂ ਉਤਾਰਿਆ ਜਾਂ ਲਿਆਂਦਾ। ਪਰ ਇਸ ਵਾਰ ਅਸੀਂ ਕੁਝ ਵੱਖਰਾ ਦੇਖਦੇ ਹਾਂ। ਜਦੋਂ ਉਸਨੇ ਪ੍ਰਭੂ ਦੇ ਵਚਨ ਦੀ ਪਾਲਣਾ ਕੀਤੀ ਅਤੇ ਜਾ ਕੇ ਬੋਲਿਆ ਜਿਵੇਂ ਪਰਮੇਸ਼ੁਰ ਨੇ ਉਸਨੂੰ ਹੁਕਮ ਦਿੱਤਾ ਸੀ, ਆਇਤ 5 ਜਾਂ ਆਇਤ 5, ਅਤੇ ਨਿਨਵਾ ਦੇ ਲੋਕਾਂ ਨੇ ਪਰਮੇਸ਼ੁਰ ਵਿੱਚ ਵਿਸ਼ਵਾਸ ਕੀਤਾ, ਪਰਮੇਸ਼ੁਰ ਉਸ ਦੇ ਨਾਲ ਸੀ ਅਤੇ ਪਰਮੇਸ਼ੁਰ ਦੀ ਸ਼ਕਤੀ ਉਸ ਦੁਆਰਾ ਕੰਮ ਕਰ ਰਹੀ ਸੀ। ਯੂਨਾ ਹੁਣ ਪ੍ਰਭੂ ਦੇ ਵਚਨ ਅਨੁਸਾਰ ਚੱਲ ਰਿਹਾ ਸੀ। ਕੋਈ ਹੈਰਾਨੀ ਦੀ ਗੱਲ ਨਹੀਂ ਸੀ ਕਿ ਇਬਰਾਨੀਆਂ ਨੂੰ ਲਿਖਾਰੀ ਕਹਿੰਦਾ ਹੈ, ਕਿਉਂਕਿ ਪਰਮੇਸ਼ੁਰ ਦਾ ਵਚਨ ਜਿਉਂਦਾ ਅਤੇ ਕਿਰਿਆਸ਼ੀਲ ਹੈ, ਕਿਸੇ ਵੀ ਦੋਧਾਰੀ ਤਲਵਾਰ ਨਾਲੋਂ ਤਿੱਖਾ, ਇਹ ਆਤਮਾ ਅਤੇ ਸਰੀਰ ਜੋੜਾਂ ਅਤੇ ਮੈਰੋ ਨੂੰ ਵੰਡਣ ਲਈ ਵੀ ਪ੍ਰਵੇਸ਼ ਕਰਦਾ ਹੈ, ਇਹ ਦਿਲ ਦੇ ਵਿਚਾਰਾਂ ਅਤੇ ਰਵੱਈਏ ਦਾ ਨਿਰਣਾ ਕਰਦਾ ਹੈ। ਇਸ ਉਪਦੇਸ਼ ਲਈ ਜੋ ਯੂਨਾ ਨੇ ਪ੍ਰਚਾਰਿਆ ਸੀ, ਅੰਗਰੇਜ਼ੀ ਵਿੱਚ ਸਿਰਫ 8 ਜਿਹੜੇ ਦੇ ਸ਼ਬਦ ਆ, ਪਰ ਇਬਰਾਨੀ ਵਿੱਚ 5 ਸ਼ਬਦ ਹਨ। ਫਿਰ ਵੀ 40 ਦਿਨ ਅਤੇ ਨਿਨਵਾ ਨੂੰ ਤਬਾਹ ਕਰ ਦਿੱਤਾ ਜਾਵੇਗਾ। ਪ੍ਰਭੂ ਦੀ ਸ਼ਕਤੀ ਉਸ ਦੇ ਨਾਲ ਸੀ ਜਦੋਂ ਉਹ ਆਗਿਆਕਾਰੀ ਵਿੱਚ ਚੱਲਦਾ ਸੀ ਅਤੇ ਨਤੀਜੇ ਵਜੋਂ ਇੱਕ ਬਹੁਤ ਹੀ ਮਹੱਤਵਪੂਰਨ ਬੇਧਾਰੀ ਹੋਈ। ਇਹ ਉਹ ਰੱਬ ਹੈ ਜਿਸ ਦਾ ਕਹਿਣਾ ਮੰਨਣਾ ਚਾਹੀਦਾ ਹੈ। ਇਹ ਸਿਰਫ ਉਸਦੇ ਬਚਨ ਦੁਆਰਾ ਇਹ ਹੈ ਕਿ ਪਰਮੇਸ਼ੁਰ ਬਰਕਤ ਲਿਆਉਂਦਾ ਹੈ ਅਤੇ ਲੋਕਾਂ ਦੇ ਬੰਦ ਅਤੇ ਵਿਦਰੋਹੀ ਦਿਲਾਂ ਨੂੰ ਖੋਲ੍ਹਦਾ ਹੈ। ਤੀਜਾ ਅਸੀਂ ਦੇਖਦੇ ਹਾਂ ਕਿ ਉਹ ਪਰਮੇਸ਼ੁਰ ਜੋ ਬੇਦਾਰੀ ਲਿਆਉਂਦਾ ਹੈ। ਹੁਣ ਆਇਤ 4 ਸਾਨੂੰ ਦੱਸਦੀ ਹੈ ਕਿ ਨਿਨਵਾ ਇੱਕ ਬਹੁਤ ਮਹੱਤਵਪੂਰਨ ਸ਼ਹਿਰ ਸੀ ਜਿਸ ਨੂੰ ਅਗਰ ਆਪਾਂ ਘੁੰਮਣਾ ਹੁੰਦਾ ਤਾਂ ਉਹਦੇ ਵਿੱਚ 3 ਦਿਨ ਲੱਗ ਜਾਂਦੇ। ਇਸ ਦਾ ਸ਼ਾਇਦ ਇਹ ਮਤਲਬ ਹੈ ਕਿ ਯੂਨਾ ਉਪਨਗਰਾਂ ਅਤੇ ਆਲੇ ਦੁਆਲੇ ਦੇ ਇਲਾਕਿਆਂ ਦੇ ਨਾਲ ਨਾਲ ਸ਼ਹਿਰ ਦੇ ਕੇਂਦਰ ਵਿੱਚ ਸੰਦੇਸ਼ ਲੈ ਗਿਆ। 3 ਦਿਨਾਂ ਲਈ ਉਸਨੇ ਇਹ ਸਧਾਰਨ ਸੰਦੇਸ਼ ਲਿਆ, ਫਿਰ ਵੀ ਉਹ 40 ਦਿਨਾਂ ਅਤੇ ਨਿਨਵਾ ਨੂੰ ਤਬਾਹ ਕਰ ਦਿੱਤਾ ਜਾਵੇਗਾ। ਇਹ ਸਭ ਤੋਂ ਪ੍ਰਭਾਵਸ਼ਾਲੀ ਸੰਦੇਸ਼ ਨਹੀਂ ਹੈ। ਹਾਲਾਂਕਿ ਮੈਨੂੰ ਸ਼ੱਕ ਹੈ ਕਿ ਤੁਹਾਡੇ ਵਿੱਚੋਂ ਕੁਝ ਸ਼ਾਇਦ ਸੋਚ ਰਹੇ ਹੋਣਗੇ ਕਿ ਇਸ ਵਿੱਚ ਘੱਟੋ ਘੱਟ ਸੰਖੇਪ ਹੋਣ ਦੀ ਯੋਗਤਾ ਹੈ। ਫਿਰ ਵੀ ਇਹ ਸ਼ਬਦ ਬਹੁਤ ਮੁਬਾਰਕ ਸਨ ਕਿਉਂਕਿ ਇਹ ਕਿਸੇ ਮਨੁੱਖ ਦੇ ਸ਼ਬਦ ਨਹੀਂ ਸਨ, ਸਗੋਂ ਪਰਮੇਸ਼ੁਰ ਦੇ ਸ਼ਬਦ ਸਨ। ਪਰਮੇਸ਼ੁਰ ਨੇ ਇਸ ਸ਼ਬਦ ਇੱਕ ਸ਼ਾਨਦਾਰ ਬਿਦਾਰੀ ਲਿਆਉਣ ਲਈ ਵਰਤੇ। ਯੂਨਾ ਨੂੰ ਸੋਚੋ ਕਿ ਉਸ ਨੂੰ ਨਿਨਵਾ ਦੇ ਇਹਨਾਂ ਲੋਕਾਂ ਤੋਂ ਕਿਸ ਤਰ੍ਹਾਂ ਦਾ ਜਵਾਬ ਮਿਲਿਆ ਹੋਵੇਗਾ। ਯਾਦ ਰੱਖੋ ਕਿ ਇਹ ਇੱਕ ਸਖ਼ਤ ਵੈਸ਼ੀ ਹਿੰਸਕ ਆਧਰਮੀ ਲੋਕ ਸਨ ਜੋ ਅਤੀਤ ਵਿੱਚ ਕਈ ਮੌਕਿਆਂ 'ਤੇ ਇਜ਼ਰਾਇਲ ਕੌਮ ਲਈ ਇੱਕ ਅਸਲ ਖਤਰਾ ਸਨ। ਇਸ ਲਈ ਯੂਨਾ ਨੇ ਆਪਣਾ ਸਾਰਾ ਸਾਦਾ ਸੰਦੇਸ਼ ਲਿਆ। ਉਹ ਕਿਵੇਂ ਪ੍ਰਤੀਕਿਰਿਆ ਕਰਨਗੇ ਕਿ ਉਸ 'ਤੇ ਹੱਸ ਕੇ ਉਸ 'ਤੇ ਹਮਲਾ ਕਰਕੇ ਪ੍ਰਤੀਕਿਰਿਆ ਕਰਨਗੇ, ਉਸ ਨੂੰ ਨਜ਼ਰਅੰਦਾਜ਼ ਕਰਕੇ ਪ੍ਰਤੀਕਿਰਿਆ ਕਰਨਗੇ ਜਾਂ ਉਹਨਾਂ ਨੂੰ ਉਹ ਬੋਰ ਲੱਗਾ ਹੋਵੇਗਾ। ਹੋ ਸਕਦਾ ਹੈ ਕਿ ਉਹਨਾਂ ਨੂੰ ਇਸ ਨਿਰਾਸ਼ਾਜਨਕ ਲੱਗੇ। ਮੈਨੂੰ ਲੱਗਦਾ ਹੈ ਕਿ ਇਹਨਾਂ ਸਾਰਿਆਂ ਤਰੀਕਿਆਂ ਨਾਲ ਪ੍ਰਤੀਕਿਰਿਆ ਕੀਤੀ ਹੋਵੇਗੀ। ਇਹ ਉਹ ਸਾਰੇ ਤਰੀਕੇ ਹਨ ਜੋ ਅਸੀਂ ਕਿਸੇ ਵੀ ਪ੍ਰਚਾਰਿਤ ਉਪਦੇਸ਼ 'ਤੇ ਪ੍ਰਤੀਕਿਰਿਆ ਕਰ ਸਕਦੇ ਹਾਂ ਜਾਂ ਜਦੋਂ ਪ੍ਰਚਾਰ ਹੁੰਦਾ ਤਾਂ ਕਰਦੇ ਹਾਂ। ਪਰ ਇਹ ਲੋਕ ਸਾਨੂੰ ਆਇਤ 5 ਵਿੱਚ ਦੱਸੇ ਗਏ ਹਨ। ਪਰਮੇਸ਼ੁਰ ਨੂੰ ਉਹਨਾਂ ਨੇ ਪਰਮੇਸ਼ੁਰ 'ਤੇ ਵਿਸ਼ਵਾਸ ਕੀਤਾ, ਉਹਨਾਂ ਨੇ ਵਰਤ ਰੱਖਣ ਲਈ ਬੁਲਾਇਆ ਅਤੇ ਉਹਨਾਂ ਵਿੱਚੋਂ ਵੱਡੇ ਤੋਂ ਲੈ ਕੇ ਛੋਟੇ ਤੱਕ ਸਾਰਿਆਂ ਨੇ ਤੱਪੜ ਪਾਏ। ਆਇਤ 6 ਸਾਨੂੰ ਦੱਸਦੀ ਹੈ ਕਿ ਜਦੋਂ ਖਬਰ ਨਿਨਵਾ ਦੇ ਰਾਜੇ ਤੱਕ ਪਹੁੰਚੀ ਤਾਂ ਉਹ ਆਪਣੇ ਸ਼ਾਹੀ ਸਿੰਘਾਸਨ ਤੋਂ ਉੱਠਿਆ, ਆਪਣੇ ਸ਼ਾਹੀ ਬਸਤਰ ਲਾ ਲਏ, ਆਪਣੇ ਆਪ ਨੂੰ ਤੱਪੜ ਨਾਲ ਢੱਕਿਆ ਅਤੇ ਮਿੱਟੀ ਵਿੱਚ ਬੈਠ ਗਿਆ ਅਤੇ ਫਿਰ ਉਸਨੇ ਘੋਸ਼ਣਾ ਜਾਰੀ ਕੀਤੀ ਜੋ ਅਸੀਂ ਆਇਤ 7-9 ਵਿੱਚ ਦੇਖਦੇ ਹਾਂ। ਉਸਨੇ ਇੱਕ ਘੋਸ਼ਣਾ ਜਾਰੀ ਕੀਤੀ ਅਤੇ ਨਿਨਵਾ ਦੁਆਰਾ ਪ੍ਰਕਾਸ਼ਿਤ ਕੀਤੀ, ਰਾਜੇ ਅਤੇ ਉਸਦੇ ਅਹਿਲਕਾਰਾਂ ਦੇ ਫਰਮਾਨ ਦੁਆਰਾ ਨਾ ਤਾਂ ਮਨੁੱਖ ਨਾ ਜਾਨਵਰ ਝੁੰਡ ਜਾਂ ਇੱਜੜ ਕੁਝ ਵੀ ਚੱਖਣ, ਉਹ ਨਾ ਖਵਾਵੇ ਅਤੇ ਨਾ ਪਾਣੀ ਪੀਵੇ, ਪਰ ਮਨੁੱਖ ਅਤੇ ਜਾਨਵਰ ਤੱਪੜ ਨਾਲ ਢਕੇ ਹੋਣ ਅਤੇ ਪਰਮੇਸ਼ੁਰ ਨੂੰ ਜ਼ੋਰ ਨਾਲ ਪੁਕਾਰ ਦੇਣ। ਹਰ ਕੋਈ ਆਪਣੇ ਬੁਰੇ ਰਾਹ ਤੋਂ ਅਤੇ ਉਸ ਹਿੰਸਾ ਤੋਂ ਜੋ ਉਸਦੇ ਹੱਥਾਂ ਵਿੱਚ ਹੈ ਮੁੜੇ। ਕੌਣ ਜਾਣਦਾ ਹੈ, ਪਰਮਾਤਮਾ ਮੁੜੇ ਅਤੇ ਤਿਆਗ ਦੇਵੇ ਅਤੇ ਆਪਣੇ ਭਿਆਨਕ ਕ੍ਰੋਧ ਤੋਂ ਮੁੜੇ ਤਾਂ ਜੋ ਅਸੀਂ ਨਾਸ਼ ਹੋਣ ਤੋਂ ਬਚ ਜਾਈਏ। ਲੋਕਾਂ ਨੇ ਪਰਮੇਸ਼ੁਰ ਦੇ ਬਚਨ ਦਾ ਜਵਾਬ ਦਿੱਤਾ, ਉਹਨਾਂ ਨੇ ਸੁਣਿਆ ਅਤੇ ਉਹਨਾਂ ਨੇ ਉਪਦੇਸ਼ ਦੇ ਇਸ ਸਭ ਤੋਂ ਬੁਨਿਆਦੀ ਨੂੰ ਕਾਰਵਾਈ ਨਾਲ ਜਵਾਬ ਦਿੱਤਾ। ਤੁਸੀਂ ਜਾਣਦੇ ਹੋ ਕਿ ਉਪਦੇਸ਼ ਦੇ ਸੰਬੰਧ ਵਿੱਚ ਵਫ਼ਾਦਾਰੀ ਲਈ ਇੱਕ ਦੁਵੱਲੀ ਜ਼ਿੰਮੇਵਾਰੀ ਹੈ। ਪ੍ਰਚਾਰਕ ਦੀ ਜ਼ਿੰਮੇਵਾਰੀ ਹੈ ਕਿ ਉਹ ਵਫ਼ਾਦਾਰੀ ਨਾਲ ਪਰਮੇਸ਼ੁਰ ਦੇ ਬਚਨ ਦਾ ਪ੍ਰਚਾਰ ਕਰੇ, ਪਰ ਇੱਕ ਸਰੋਤੇ ਵਜੋਂ ਭਾਵੇਂ ਇਹ ਮੈਂ ਸੁਣ ਰਿਹਾ ਜਾਂ ਕੋਈ ਹੋਰ, ਸਾਨੂੰ ਪਰਮੇਸ਼ੁਰ ਦੇ ਬਚਨ ਨੂੰ ਵਫ਼ਾਦਾਰੀ ਨਾਲ ਸੁਣਨ ਲਈ ਆਪਣੀ ਜ਼ਿੰਮੇਵਾਰੀ ਪ੍ਰਤੀ ਸੁਚੇਤ ਹੋਣ ਦੀ ਲੋੜ ਹੈ। ਕੀ ਤੁਹਾਨੂੰ ਸਾਡੇ ਹਾਰਪਰ ਵੈਲਿਊਜ਼ ਯਾਦ ਹਨ? ਜੇਕਰ ਨਹੀਂ ਤਾਂ ਤੁਸੀਂ ਸਾਡੀ ਵੈਬਸਾਈਟ www.harperchurch.org.uk 'ਤੇ ਆਪਣੀ ਯਾਦ ਨੂੰ ਤਾਜ਼ਾ ਤੁਸੀਂ ਕਰ ਸਕਦੇ ਹੋ ਅਤੇ ਉੱਥੇ ਤੁਸੀਂ ਦੇਖੋਗੇ ਕਿ ਅਸੀਂ ਵਿਸ਼ਵਾਸ ਕਰਦੇ ਹਾਂ ਕਿ ਜਦੋਂ ਪਰਮੇਸ਼ੁਰ ਦਾ ਬਚਨ ਪ੍ਰਚਾਰ ਕੀਤਾ ਜਾਂਦਾ ਹੈ ਤਾਂ ਉਸਦੀ ਆਵਾਜ਼ ਸੁਣੀ ਜਾਂਦੀ ਹੈ। ਜਦੋਂ ਪਰਮਾਤਮਾ ਦੇ ਬਚਨ ਦਾ ਪ੍ਰਚਾਰ ਕੀਤਾ ਜਾਂਦਾ ਹੈ ਤਾਂ ਪਰਮਾਤਮਾ ਆਪਣੇ ਲੋਕਾਂ ਨਾਲ ਗੱਲ ਕਰਦਾ ਹੈ ਅਤੇ ਸਰੋਤਿਆਂ ਦੇ ਰੂਪ ਵਿੱਚ ਅਸੀਂ ਉਸ ਸੁਣਨਾ ਚਾਹੁੰਦੇ ਹਾਂ ਕਿ ਪਰਮੇਸ਼ੁਰ ਸਾਨੂੰ ਕੀ ਕਹਿਣਾ ਚਾਹੁੰਦਾ ਹੈ। ਇਹ ਰੋਣ ਦਾ ਕੋਈ ਮਤਲਬ ਨਹੀਂ ਕਿ ਪ੍ਰਚਾਰ ਬੋਰਿੰਗ ਆ ਜਾਂ ਬਹੁਤ ਲੰਬਾ ਜਾਂ ਬਹੁਤ ਛੋਟਾ ਹੈ। ਪ੍ਰਚਾਰਕਾਂ ਦੀਆਂ ਵਿਅਕਤੀਗਤ ਮੁਹਾਵਰੇ 'ਤੇ ਧਿਆਨ ਕੇਂਦਰਿਤ ਕਰਨ ਦਾ ਕੋਈ ਮਤਲਬ ਨਹੀਂ ਹੈ। ਸਾਡੀ ਜ਼ਿੰਮੇਵਾਰੀ ਭਾਵੇਂ ਪ੍ਰਚਾਰਕ ਕਿੰਨਾ ਵੀ ਚੰਗਾ ਜਾਂ ਮਾੜਾ ਹੋਵੇ, ਭਾਵੇਂ ਉਹ ਕਿੰਨਾ ਵੀ ਮਨੋਰੰਜਕ ਜਾਂ ਬੋਰਿੰਗ ਕਿਉਂ ਨਾ ਹੋਵੇ, ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਵਫ਼ਾਦਾਰੀ ਨਾਲ ਸੁਣੀਏ ਕਿ ਪਰਮੇਸ਼ੁਰ ਸਾਨੂੰ ਕੀ ਆਖੇਗਾ। ਅਤੇ ਦੋਸਤੋ, ਕਿ ਬਹੁਤ ਹੀ ਘੱਟ ਹੁੰਦਾ ਹੈ ਜਾਂ ਕਦੇ ਨਹੀਂ ਕਿ ਜਾਂ ਤਾਂ ਕੁਝ ਵੀ ਇੱਦਾਂ ਦਾ ਨਹੀਂ ਹੁੰਦਾ ਕਿ ਅਸੀਂ ਇੱਦਾਂ ਨਾ ਕਰੀਏ। ਅਸੀਂ ਹਮੇਸ਼ਾ ਹੀ ਕੋਈ ਨਾ ਕੋਈ ਪ੍ਰਚਾਰਕ ਦੇ ਉੱਤੇ ਟਿੱਪਣੀ ਕਰਦੇ ਹਾਂ। ਪਰਮੇਸ਼ੁਰ ਆਪਣੇ ਬਚਨ ਵਿੱਚ ਸ਼ਕਤੀਸ਼ਾਲੀ ਅਤੇ ਢੁਕਵੇਂ ਢੰਗ ਨਾਲ ਬੋਲਦਾ ਹੈ ਜੇਕਰ ਸਾਡੇ ਕੋਲ ਸੁਣਨ ਲਈ ਕੰਨ ਹਨ। ਇੱਥੇ ਅਧਿਆਇ 3 ਵਿੱਚ ਸ਼ਬਦ ਦੇ ਪ੍ਰਚਾਰ ਦੇ ਜਵਾਬ ਵਿੱਚ ਇੱਕ ਬਹੁਤ ਹੀ ਮਹੱਤਵਪੂਰਨ ਪੁੰਜ ਪਰਿਵਰਤਨ ਦਾ ਰਿਕਾਰਡ ਹੈ। ਯੂਨਾ ਦੇ ਪ੍ਰਚਾਰ ਦੇ ਨਤੀਜੇ ਵਜੋਂ ਬਹੁਤ ਸਾਰੇ ਬਚਾਏ ਗਏ ਸਨ। ਕੀ ਇਹ ਸਾਰਾ ਸ਼ਹਿਰ ਸੀ? ਮੈਨੂੰ ਨਹੀਂ ਪਤਾ, ਪਰ ਇਹ ਨਿਸ਼ਚਿਤ ਤੌਰ 'ਤੇ ਬਹੁਤ ਜਿਹੜਾ ਵੱਡਾ ਇੱਕ ਨੰਬਰ ਸੀ ਜਿਹੜੇ ਬਚਾਏ ਗਏ। ਕੁਝ ਲੋਕ ਸ਼ੱਕ ਕਰਨਾ ਚਾਹੁੰਦੇ ਹਨ ਕਿ ਨਿਨਵਾ ਵਿੱਚ ਵੱਡੇ ਪੱਧਰ 'ਤੇ ਧਰਮ ਪਰਿਵਰਤਨ ਹੋਇਆ ਸੀ। ਉਹ ਸਵਾਲ ਕਰਦੇ ਹਨ ਕਿ ਕਿਵੇਂ ਹੋ ਸਕਦਾ ਹੈ ਜਦੋਂ ਕੁਝ ਪੀੜ੍ਹੀਆਂ ਬਾਅਦ ਅਸ਼ੂਰ, ਜਿਸ ਦਾ ਨਿਨਵੇ ਇੱਕ ਹਿੱਸਾ ਸੀ, ਇਸਰਾਇਲ ਦੀ ਕੌਮ ਅਤੇ ਬਹੁਤ ਹੀ ਲਗਭਗ ਯਹੂਦਾਂ ਨੂੰ ਵੀ ਹਮਲਾ ਅਤੇ ਤਬਾਹ ਕਰ ਰਿਹਾ ਹੋਵੇਗਾ। ਪਰ ਯਾਦ ਰੱਖਣ ਵਾਲੀਆਂ ਦੋ ਗੱਲਾਂ ਹਨ। ਸਭ ਤੋਂ ਪਹਿਲਾਂ, ਨਿਨਵਾ ਅਸ਼ੂਰੀਆ ਵਿੱਚ ਇੱਕ ਸ਼ਹਿਰ ਸੀ, ਪਰ ਦੂਜਾ ਅਤੇ ਸ਼ਾਇਦ ਇਸ ਤੋਂ ਵੀ ਮਹੱਤਵਪੂਰਨ ਗੱਲ ਇਹ ਹੈ ਕਿ ਕੁਝ ਪੀੜ੍ਹੀਆਂ ਵਿੱਚ ਬਹੁਤ ਕੁਝ ਹੋ ਸਕਦਾ ਹੈ। ਕੁਝ ਪੀੜ੍ਹੀਆਂ ਪਹਿਲਾਂ ਸਕੋਟਲੈਂਡ, ਵੇਲਜ਼ ਅਤੇ ਉੱਤਰੀ ਆਇਰਲੈਂਡ ਵਿੱਚ ਮਹਾਨ ਬੇਦਾਰੀ ਵਿੱਚ ਉਹਨਾਂ ਦੇ ਉੱਤੇ ਹੋਈ ਸੀ, ਅਤੇ ਹੁਣ ਸਾਡੀਆਂ ਕੌਮਾਂ ਵੱਲ ਦੇਖੋ। ਕੁਝ ਪੀੜ੍ਹੀਆਂ ਪਹਿਲਾਂ ਕਲਸੀਥ ਵਿੱਚ ਪੁਨਰ ਸੰਗੀਤ ਹੋਈ ਸੀ, ਪਰ ਇਹ ਹੁਣ ਸਕੋਟਲੈਂਡ ਵਿੱਚ ਕਿਤੇ ਵੀ ਹੈ। ਸਿਰਫ ਇਸ ਲਈ ਕਿ ਪੁਨਰ ਸੰਗੀਤੀ ਕਿਸੇ ਸਥਾਨ ਦਾ ਦੌਰਾ ਕਰਨ ਦਾ ਕੋਈ ਗਰੰਟੀ ਕਾਰਡ ਨਹੀਂ ਹੈ ਕਿ ਆਉਣ ਵਾਲੀਆਂ ਪੀੜ੍ਹੀਆਂ ਪਰਮੇਸ਼ੁਰ ਦੇ ਬੱਚਨ ਨੂੰ ਜਵਾਬ ਦੇਣਗੀਆਂ। ਇਸ ਲਈ ਮੈਂ ਸੋਚਦਾ ਹਾਂ ਕਿ ਮਹਾਨ ਬੇਦਾਰੀ ਸੀ ਕਿ ਬਹੁਤ ਸਾਰੇ ਨਿਨਵੇ ਦੇ ਲੋਕਾਂ ਨੂੰ ਬਚਾਇਆ ਗਿਆ ਸੀ। ਯੂਨਾ ਲਈ ਪਰਮੇਸ਼ੁਰ ਨੇ ਕਿੰਨੀ ਸ਼ਾਨਦਾਰ ਬਰਕਤ ਰੱਖੀ ਸੀ, ਅਤੇ ਫਿਰ ਵੀ ਉਹ ਇਸ ਤੋਂ ਭੱਜਣਾ ਚਾਹੁੰਦਾ ਸੀ। ਤੁਸੀਂ ਇੱਥੇ ਧਿਆਨ ਦੇਣ ਵਾਲੀ ਗੱਲ ਦੇਖਦੇ ਹੋ ਕਿ ਯੂਨਾ ਨੇ ਨਿਨਵਾ ਨੂੰ ਬੇਦਾਰੀ ਨਹੀਂ ਲਿਆਂਦੀ ਸੀ, ਇਹ ਪਰਮੇਸ਼ੁਰ ਹੀ ਜਿਸਨੇ ਨਿਨਵਾ ਨੂੰ ਮੁੜ ਸੁਰਜੀਤ ਕੀਤਾ ਸੀ। ਇਹ ਪਰਮੇਸ਼ੁਰ ਦੀ ਸ਼ਕਤੀ ਸੀ ਜੋ ਪਰਮੇਸ਼ੁਰ ਦੇ ਨਬੀ ਦੁਆਰਾ ਬੋਲੇ ਗਏ ਪਰਮੇਸ਼ੁਰ ਦੇ ਵਚਨ ਦੁਆਰਾ ਪ੍ਰਗਟ ਹੁੰਦੀ ਹੈ, ਜਿਸਨੇ ਨਿਨਵਾ ਦੇ ਲੋਕਾਂ ਨੂੰ ਆਪਣੇ ਗੋਡਿਆਂ 'ਤੇ ਲਿਆਂਦਾ। ਯੂਨਾ ਦਾ ਪਰਮੇਸ਼ੁਰ ਉਹ ਪਰਮੇਸ਼ੁਰ ਹੈ ਜੋ ਬੇਦਾਰੀ ਲਿਆਉਂਦਾ ਹੈ, ਸਾਡਾ ਪਰਮੇਸ਼ੁਰ ਉਹ ਪਰਮੇਸ਼ੁਰ ਹੈ ਜੋ ਬੇਦਾਰੀ ਲਿਆਉਂਦਾ ਹੈ, ਅਤੇ ਉਹ ਇਸ ਨੂੰ ਉਹਨਾਂ ਲਈ ਵੀ ਲਿਆਉਂਦਾ ਹੈ ਜਿਨ੍ਹਾਂ ਨੂੰ ਅਸੀਂ ਆਪਣੇ ਦੁਸ਼ਮਣਾਂ ਵਜੋਂ ਦੇਖਦੇ ਹਾਂ। ਉਹ ਇਸ ਨੂੰ ਮਨਮੋਹਕ ਆਦਮੀਆਂ ਅਤੇ ਨਾ ਹੀ ਵਧੀਆ ਪ੍ਰੋਗਰਾਮਾਂ ਲਈ ਲਿਆਉਂਦਾ ਜਿਹੜੇ ਸਖ਼ਤ ਮਿਹਨਤ ਕਰਦੇ ਜਾਂ ਸੰਗਠਨ ਜਾਂ ਰਣਨੀਤੀ ਬਣਾਉਂਦੇ ਆ। ਹਾਲਾਂਕਿ ਇਹਨਾਂ ਵਿੱਚੋਂ ਕਿਸੇ ਵਿੱਚ ਵੀ ਕੋਈ ਗਲਤ ਨਹੀਂ ਹੈ ਗੱਲ, ਅਗਰ ਉਹ ਇਹ ਕੰਮ ਕਰਦੇ ਆ, ਪਰਮੇਸ਼ੁਰ ਦਾ ਵਚਨ ਲਿਆਉਂਦੇ ਆ, ਉਹ ਇਸ ਨੂੰ ਆਪਣੇ ਪ੍ਰਭੂ ਸੱਤਾ ਦੇ ਸਮੇਂ ਅਤੇ ਆਪਣੀ ਪ੍ਰਭੂ ਸੱਤਾ ਦੇ ਤਰੀਕੇ ਨਾਲ ਆਪਣੇ ਵਚਨ ਦੇ ਪ੍ਰਚਾਰ ਦੁਆਰਾ ਲਿਆਉਂਦਾ ਹੈ। ਇਹ ਮੈਕਡੋਨਲ ਦੇ ਖਾਣਾ ਦੇ ਆਰਡਰ ਵਾਂਗ ਨਹੀਂ ਕੀਤਾ ਜਾ ਸਕਦਾ, ਇਹ ਪੂਰੀ ਤਰ੍ਹਾਂ ਪਰਮਾਤਮਾ ਦੇ ਸਰਵੋਤਮ ਤੋਹਫ਼ੇ ਦੁਆਰਾ ਆਉਂਦਾ ਹੈ। ਉਹ ਪਰਮੇਸ਼ੁਰ ਜੋ ਬੇਦਾਰੀ ਲਿਆਉਂਦਾ ਹੈ, ਉਹ ਪਰਮਾਤਮਾ ਜਿਸ ਨੇ ਸਾਡੀ ਵਿਅਕਤੀਗਤ ਜ਼ਿੰਦਗੀਆਂ ਵਿੱਚ ਬੇਦਾਰੀ ਲਿਆਂਦੀ ਹੈ, ਆਪਣੀ ਕਿਰਪਾ ਨਾਲ ਸਾਨੂੰ ਬਚਾ ਰਿਹਾ ਹੈ। ਉਹ ਪਰਮਾਤਮਾ ਜੋ ਗਲਾਸਗੋ ਦੇ ਇਸ ਟੁੱਟੇ ਹੋਏ ਸ਼ਹਿਰ ਵਿੱਚ ਵੀ 99% ਦੀ ਬੇਦਾਰੀ ਲਿਆਉਣ ਦੇ ਯੋਗ ਹੈ। ਇਸ ਲਈ ਜਿਵੇਂ ਕਿ ਅਸੀਂ ਅਧਿਆਏ ਨੂੰ ਦੇਖਿਆ ਹੈ, ਅਸੀਂ ਦੇਖਿਆ ਹੈ ਕਿ ਦੂਜੇ ਮੌਕੇ ਦਾ ਪਰਮੇਸ਼ੁਰ ਦੀ ਪਾਲਣਾ ਕੀਤੀ ਜਾਣੀ ਚਾਹੀਦੀ ਜਾਂ ਉਹਦਾ ਹੁਕਮ ਮੰਨਣਾ ਚਾਹੀਦਾ, ਅਤੇ ਇਸ ਤਰ੍ਹਾਂ ਰੱਬ ਜਿਹੜਾ ਹੈ ਉਹ ਬੇਦਾਰੀ ਲਿਆਉਂਦਾ ਹੈ। ਅੰਤ ਵਿੱਚ ਅਸੀਂ ਦੇਖਦੇ ਹਾਂ ਕਿ ਰੱਬ ਜਿਹੜਾ ਉਹ ਦਇਆਵਾਨ ਪ੍ਰਭੂ ਹੈ ਜਾਂ ਰੱਬ ਹੈ। ਆਇਤ 10 ਵਿੱਚ ਲਿਖਿਆ, ਜਦੋਂ ਪਰਮੇਸ਼ੁਰ ਨੇ ਦੇਖਿਆ ਕਿ ਉਹਨਾਂ ਨੇ ਕੀ ਕੀਤਾ, ਕਿਵੇਂ ਉਹ ਆਪਣੇ ਬੁਰੇ ਰਾਹ ਤੋਂ ਮੁੜੇ, ਤਾਂ ਪਰਮੇਸ਼ੁਰ ਨੇ ਉਸ ਤਬਾਹੀ ਤੋਂ ਪਛਤਾਵਾ ਕੀਤਾ, ਅਤੇ ਜੋ ਉਸਨੇ ਕਿਹਾ ਸੀ ਕਿ ਉਹ ਉਹਨਾਂ ਨਾਲ ਕਰੇਗਾ, ਪਰ ਉਸਨੇ ਅਤੇ ਉਸਨੇ ਅਜਿਹਾ ਨਹੀਂ ਕੀਤਾ। ਰੱਬ ਨੂੰ ਤਰਸ ਆਇਆ, ਰੱਬ ਨੇ ਦਇਆ ਦਿਖਾਈ। ਪਰਮੇਸ਼ੁਰ ਜੋ ਕਹਿੰਦਾ ਹੈ, ਮੇਰੀ ਵੱਲ ਮੁੜੋ ਅਤੇ ਬਚੋ, ਜੋ ਹੇ ਸਾਰੀਆਂ ਕੌਮਾਂ, ਕਿਉਂਕਿ ਮੈਂ ਪਰਮੇਸ਼ੁਰ ਹਾਂ ਅਤੇ ਕੋਈ ਹੋਰ ਨਹੀਂ ਹੈ। ਮੁੜਨ ਵਾਲਿਆਂ ਉੱਤੇ ਤਰਸ ਕਰਦਾ ਹੈ, ਮੁੜਨ ਵਾਲਿਆਂ ਉੱਤੇ ਆਪਣਾ ਨਿਆਂ ਨਹੀਂ ਲਿਆਉਂਦਾ, ਮੁੜਨ ਵਾਲਿਆਂ ਉੱਤੇ ਸਜ਼ਾ ਨਹੀਂ ਲਿਆਉਂਦਾ। ਵੇਖੋ, ਨਿਨਵੇ ਦੇ ਲੋਕਾਂ ਨੇ ਕੀ ਕੀਤਾ, ਉਹ ਆਪਣੇ ਬੁਰੇ ਰਾਹ ਤੋਂ ਮੁੜੇ ਅਤੇ ਉਹਨਾਂ ਨੇ ਹਿੰਸਾ ਬੁਰਾਈ ਦੇ ਜੀਵਨ ਨੂੰ ਛੱਡ ਦਿੱਤਾ ਅਤੇ ਪਰਮੇਸ਼ੁਰ ਵੱਲ ਮੁੜੇ, ਜੋ ਸਾਰੀਆਂ ਕੌਮਾਂ ਦਾ ਪਰਮੇਸ਼ੁਰ ਹੈ। ਇਸ ਦਾ ਮਤਲਬ ਇਹ ਹੈ ਕਿ ਨਿਨਵਾ, ਜਿਸ ਨੂੰ ਪਰਮੇਸ਼ੁਰ ਨੇ ਕਿਹਾ ਸੀ ਅਜੇ 40 ਦਿਨ ਅਤੇ ਨਿਨਵਾ ਨੂੰ ਉਜਾੜ ਦਿੱਤਾ ਜਾਵੇਗਾ, ਹੁਣ ਮੌਜੂਦ ਨਹੀਂ ਹੈ। ਹੰਕਾਰ ਵਾਲੇ ਲੋਕਾਂ ਨੇ ਆਪਣੇ ਆਪ ਨੂੰ ਨੀਵਾਂ ਕੀਤਾ ਹੈ, ਜਿਹੜੇ ਬਾਗੀ ਸਨ ਉਹਨਾਂ ਨੇ ਤੁਰੰਤ ਪਰਮੇਸ਼ੁਰ ਨੂੰ ਬੁਲਾਇਆ ਅਤੇ ਪਰਮੇਸ਼ੁਰ ਨੇ ਉਹਨਾਂ ਦੀ ਪੁਕਾਰ ਸੁਣੀ। ਪੁਰਾਣੀ ਜਿਹੜੀ ਸ੍ਰਿਸ਼ਟੀ ਨਿਨਵਾ ਸੀ ਉਹ ਚਲੀ ਗਈ ਅਤੇ ਨਵੀਂ ਸ੍ਰਿਸ਼ਟੀ ਨਿਨਵਾ ਆ ਗਈ ਸੀ ਅਤੇ ਇਸ ਨਵੇਂ ਪੁਰਾਣੀ ਨਿਨਵਾ ਉੱਤੇ ਪਰਮੇਸ਼ੁਰ ਨੇ ਦਇਆ ਕੀਤੀ ਸੀ। ਸਿਰਫ ਉਸਨੇ ਸਿਰਫ ਉਹਨਾਂ ਦੀਆਂ ਗੱਲਾਂ ਹੀ ਨਹੀਂ ਸੁਣੀਆਂ ਸਗੋਂ ਉਹਨਾਂ ਦੇ ਕੰਮਾਂ ਨੂੰ ਵੀ ਦੇਖਿਆ। ਅਸੀਂ ਉਸ ਪਰਮਾਤਮਾ ਦੀ ਉਪਾਸਨਾ ਕਰਦੇ ਹਾਂ ਜੋ ਤੋਬਾ ਕਰਨ ਵਾਲਿਆਂ ਉੱਤੇ ਦਇਆ ਕਰਦਾ ਹੈ। ਇਹੀ ਕਰਨਾ ਹੈ ਕਿ ਅਸੀਂ ਅੱਜ ਸਵੇਰੇ ਆਪਣੇ ਆਪ ਨੂੰ ਉਸਦੇ ਬੱਚੇ ਕਹਿਣ ਦੇ ਯੋਗ ਹਾਂ, ਕਿਉਂਕਿ ਉਹ ਸਾਡੇ ਵਰਗੇ ਤੋਬਾ ਕਰਨ ਵਾਲੇ ਪਾਪੀਆਂ ਉੱਤੇ ਤਰਸ ਕਰਦਾ ਹੈ। ਅਤੇ ਜਿਵੇਂ ਉਹ ਸਾਡੇ ਉੱਤੇ ਤਰਸ ਕਰਦਾ ਸੀ, ਇਸ ਤਰ੍ਹਾਂ ਉਹ ਦੂਜਿਆਂ 'ਤੇ ਵੀ ਤਰਸ ਕਰਦਾ ਹੈ, ਇੱਥੋਂ ਤੱਕ ਕਿ ਉਹਨਾਂ 'ਤੇ ਵੀ ਤਰਸ ਕਰਦਾ ਹੈ ਜਿਨ੍ਹਾਂ ਨੂੰ ਅਸੀਂ ਆਪਣੇ ਦੁਸ਼ਮਣਾਂ ਵਾਂਗ ਵੇਖਦੇ ਹਾਂ। ਪਰ ਇਹ ਯਾਦ ਰੱਖਣਾ ਮਹੱਤਵਪੂਰਨ ਹੈ ਕਿ ਇਹ ਇੱਕ ਕਿਸਮ ਦੀ ਕਿ ਇਹ ਉਸ ਕਿਸਮ ਦੀ ਜਿਹੜੀ ਦਇਆ ਨਹੀਂ ਹੈ ਕਿ ਹਾਂ ਜਿੱਦਾਂ ਕਹੀਏ ਕਿ ਮੈਨੂੰ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਕਿਸਮ ਦੀ, ਇਹ ਉੱਦਾਂ ਦੀ ਹਮਦਰਦੀ ਨਹੀਂ ਹੈ, ਨਾ ਕਿ ਉਹ ਚੱਲ ਠੀਕ ਹੈ ਮੈਂ ਤੈਨੂੰ ਹੁਣ ਛੱਡ ਦਿੰਦਾ, ਇਹ ਕਿਸਮ ਦੀ ਹਮਦਰਦੀ ਹੈ। ਇਹ ਹਮਦਰਦੀ ਨਿਨਵਾ ਵਾਸੀਆਂ ਲਈ ਦਿਖਾਈ ਗਈ ਹਮਦਰਦੀ ਅਤੇ ਤੁਹਾਡੇ ਅਤੇ ਮੈਨੂੰ ਦਿਖਾਈ ਗਈ ਇੱਕ ਮਹਿੰਗੀ ਹਮਦਰਦੀ, ਜਿਹੜੀ ਇੱਕ ਬਹੁਤ ਮਹਿੰਗੀ ਚੀਜ਼ ਹੈ ਇਹ, ਕਿਉਂਕਿ ਇਸ ਵਿੱਚ ਪਰਮੇਸ਼ੁਰ ਨੇ ਨਿਨਵੇ ਦੇ ਸਾਰੇ ਭੈੜੇ ਤਰੀਕਿਆਂ ਅਤੇ ਹਿੰਸਾ ਅਤੇ ਹੋਰ ਸਭ ਕੁਝ ਜੋ ਉਹਨਾਂ ਨੇ ਕੀਤਾ ਸੀ ਲਈ ਆਪਣਾ ਇੱਕ ਮਾਸ ਧਾਰਨ ਕੀਤਾ ਅਤੇ ਸਲੀਬ ਉੱਤੇ ਉਸ ਵਿੱਚ ਮਰਨਾ ਸ਼ਾਮਿਲ ਹੈ। ਇਸ ਵਿੱਚ ਪਰਮੇਸ਼ੁਰ ਦੇ ਪੁੱਤਰ ਨੂੰ ਸਾਡੇ ਗਲਤ ਕੰਮਾਂ ਦੀ ਕੀਮਤ ਜਿਹੜੀ ਸੀ ਆਪਣੀ ਜਾਨ ਦੇ ਨਾਲ ਚੁਕਾਉਣੀ ਪਈ ਅਤੇ ਉਹ ਤਬਾਹੀ ਜੋ ਪਰਮੇਸ਼ੁਰ ਨੇ ਕਿਹਾ ਸੀ ਨਿਨਵਾ ਦੇ ਲੋਕਾਂ ਉੱਤੇ ਵਹਾਏਗਾ ਉਹ ਸਦਾ ਜਿਸ ਦਾ ਉਸਨੇ ਪਾਪੀਆਂ ਨਾਲ ਵਾਅਦਾ ਕੀਤਾ ਸੀ ਵਹਾਏਗਾ, ਸਿਰਫ ਇਹ ਨਿਨਵਾ ਵਾਸੀਆਂ 'ਤੇ ਉਹਨਾਂ 'ਤੇ ਹੀ ਨਹੀਂ ਸਗੋਂ ਸਾਡੇ 'ਤੇ ਸਗੋਂ ਪਿਆਰੇ ਪ੍ਰਭੂ ਮਸ਼ੀਸਮ ਸੀ 'ਤੇ ਡੋਲਿਆ ਗਿਆ, ਜਿਸ ਨੇ ਆਪਣੀ ਮਰਜ਼ੀ ਨਾਲ ਸਜ਼ਾ ਲਈ ਉਸ ਦੇ ਅਤੇ ਉਹ ਜਿਸ ਨੇ ਆਪਣੀ ਮਰਜ਼ੀ ਨਾਲ ਸਜ਼ਾ ਲਈ ਜਿਸ ਦੇ ਉਹ ਅਤੇ ਅਸੀਂ ਹੱਕਦਾਰ ਸੀ ਆਪਣੇ ਉੱਤੇ ਲੈ ਲਈ। ਉਸਨੇ ਸਿਰਫ ਉਹਨਾਂ ਨੂੰ ਅਤੇ ਸਾਨੂੰ ਛੱਡਣ ਨਹੀਂ ਦਿੱਤਾ, ਸਗੋਂ ਉਹਨਾਂ ਦੀ ਜਗ੍ਹਾ 'ਤੇ ਸਾਡੇ ਵਿੱਚ ਖੜ੍ਹਾ ਹੋ ਗਿਆ ਅਤੇ ਸਾਡੇ ਲਈ ਪਰਮੇਸ਼ੁਰ ਦੇ ਪੁੱਤਰ ਉੱਤੇ ਪਰਮੇਸ਼ੁਰ ਦਾ ਕ੍ਰੋਧ ਜਿਹੜਾ ਆ ਉਹ ਵਰਿਆ ਜਾਂ ਆਇਆ। ਯਹੂਨਾ ਦੀ ਨਿਸ਼ਾਨੀ ਜਿਸ ਬਾਰੇ ਯਿਸੂ ਨੇ ਮੱਤੀ 12 ਵਿੱਚ ਗੱਲ ਕੀਤੀ ਸੀ ਅਤੇ ਜਿਸ ਦਾ ਪਤਰਸ ਨੇ ਪਿਛਲੀ ਵਾਰ ਯੂਹੰਨਾ ਦੀ ਕਿਤਾਬ ਵਿੱਚ ਜ਼ਿਕਰ ਕੀਤਾ ਸੀ, ਉਹ ਪੂਰੀ ਹੋਈ ਕਿਉਂਕਿ ਯਿਸੂ ਮਸੀਹ ਸਲੀਬ ਉੱਤੇ ਮਰ ਗਿਆ, ਕਬਰ ਵਿੱਚ ਦਫਨਾਇਆ ਗਿਆ ਅਤੇ 3 ਦਿਨਾਂ ਬਾਅਦ ਸਦੀਵੀ ਜੀਵਨ ਲਈ ਜੀ ਉੱਠਿਆ, ਨਿਨਵਾ ਅਤੇ ਸਾਡੇ ਲਈ ਮੌਤ ਅਤੇ ਪਾਪ ਨੂੰ ਜਿੱਤ ਲਿਆ। ਸਾਡੇ ਕੋਲ ਦਿਆਲੂ ਪਰਮੇਸ਼ੁਰ ਆ ਕਿੰਨਾ ਸ਼ਾਨਦਾਰ ਹੈ, ਇਸ ਲਈ ਜਿਵੇਂ ਕਿ ਅਸੀਂ ਇਸ ਅਧਿਆਇ ਨੂੰ ਦੇਖਿਆ ਹੈ, ਅਸੀਂ ਦੇਖਿਆ ਹੈ ਕਿ ਦੂਜੇ ਮੌਕੇ ਦਾ ਪਰਮੇਸ਼ੁਰ ਦੀ ਪਾਲਣਾ ਕੀਤੀ ਜਾਣੀ ਚਾਹੀਦੀ, ਤੀਸਰਾ ਰੱਬ ਬਿਦਾਰੀ ਲਿਆਉਂਦਾ ਹੈ, ਚੌਥਾ ਕਿ ਉਹ ਰੱਬ ਕੋਲ ਰੱਬ ਜਿਹੜਾ ਆ ਉਹ ਦਇਆਵਾਨ ਪਰਮੇਸ਼ੁਰ ਹੈ। ਇਸ ਤੋਂ ਪਹਿਲਾਂ ਕਿ ਅਸੀਂ ਖਤਮ ਕਰੀਏ, ਆਓ ਅਸੀਂ ਇਸ ਅਧਿਆਏ ਤੋਂ ਜੋ ਕੁਝ ਸਿੱਖਿਆ ਹੈ ਉਸਨੂੰ ਇੱਕ ਚਰਚ ਵਜੋਂ ਆਪਣੇ ਆਪ ਵਿੱਚ ਲਾਗੂ ਕਰਨ ਦੀ ਜਿਹੜੀ ਆ ਲਾਗੂ ਕਰਨ ਲਈ ਇੱਕ ਪਲ ਜਿਹੜਾ ਕੱਢਦੇ ਹਾਂ, ਟਾਈਮ ਕੱਢਦੇ ਹਾਂ। ਇੱਕ ਚਰਚ ਵਜੋਂ ਅਸੀਂ ਲੋਕਾਂ ਨੂੰ ਬਚਾਇਆ ਹੋਇਆ ਦੇਖਣਾ ਚਾਹੁੰਦੇ ਹਾਂ ਕਿ ਨਹੀਂ, ਅਸੀਂ ਆਪਣੇ ਜੀਵਨ ਵਿੱਚ, ਆਪਣੇ ਪਰਿਵਾਰਾਂ ਵਿੱਚ ਅਤੇ ਚਰਚ ਵਿੱਚ ਅਤੇ ਗਲਾਸਗੋ ਦੇ ਇਸ ਸ਼ਹਿਰ ਵਿੱਚ ਬੇਦਾਰੀ ਦੇਖਣਾ ਚਾਹੁੰਦੇ ਹਾਂ। ਨਿਨਵਾ ਵਾਸੀਆਂ ਦੀ ਤੋਬਾ ਸਾਨੂੰ 4 ਮੁੱਖ ਤੱਤਾਂ ਦਾ ਸੁਝਾਅ ਦਿੰਦੀ ਹੈ ਜੋ ਬੇਦਾਰੀ ਲਈ ਜ਼ਰੂਰੀ ਹਨ। ਪਹਿਲਾ, ਵਫ਼ਾਦਾਰ ਪ੍ਰਚਾਰ ਅਤੇ ਪਰਮੇਸ਼ੁਰ ਦੇ ਵਚਨ ਨੂੰ ਵਫ਼ਾਦਾਰੀ ਨਾਲ ਸੁਣਨਾ। ਸਾਨੂੰ ਇੱਥੇ ਹਾਰਪਰ ਵਿਖੇ ਪ੍ਰਚਾਰ ਕਰਨ ਵਾਲੀ ਟੀਮ ਦੇ ਤੌਰ 'ਤੇ ਆਪਣੀ ਧਰਤੀ 'ਤੇ ਸਭ ਤੋਂ ਵਧੀਆ ਪ੍ਰਚਾਰਕ ਬਣਨ ਦੀ ਲੋੜ ਨਹੀਂ ਹੈ ਜੇਕਰ ਅਸੀਂ ਬੇਦਾਰੀ ਦੇਖਣ ਚਾਹੁੰਦੇ ਹਾਂ। ਸਾਨੂੰ ਮਜ਼ਾਕੀਆ, ਸਪਸ਼ਟ ਜਾਂ ਮਨੋਰੰਜਕ ਹੋਣ ਦੀ ਲੋੜ ਨਹੀਂ ਹੈ। ਸਾਨੂੰ ਸੁਣਨ ਦੇ ਲਈ ਖਾਸ ਤੌਰ 'ਤੇ ਆਸਾਨ ਹੋਣ ਦੀ ਵੀ ਲੋੜ ਨਹੀਂ ਹੈ, ਪਰ ਜਿਸ ਚੀਜ਼ ਦੀ ਸਾਨੂੰ ਲੋੜ ਹੈ ਉਹ ਹੈ ਪਰਮੇਸ਼ੁਰ ਦੇ ਬਚਨ ਦੁਆਰਾ ਕੰਮ ਕਰਨ ਵਾਲੀ ਪਰਮੇਸ਼ੁਰ ਦੀ ਸ਼ਕਤੀ। ਅਜਿਹਾ ਕਿਵੇਂ ਹੁੰਦਾ ਹੈ? ਇਹ ਉਦੋਂ ਹੁੰਦਾ ਹੈ ਜਦੋਂ ਪ੍ਰਚਾਰਕ ਉਸਦੇ ਬਚਨ ਲਈ ਪਰਮੇਸ਼ੁਰ ਦੀ ਵਫ਼ਾਦਾਰੀ
ਇਮਾਨਦਾਰ ਅਤੇ ਖੁੱਲ੍ਹੀ ਖੋਜ ਵਿੱਚ ਸ਼ਾਮਲ ਹੁੰਦੇ ਹਨ। ਜਦੋਂ ਵਫ਼ਾਦਾਰ ਪ੍ਰਚਾਰਕ ਪਰਮੇਸ਼ੁਰ ਦੇ ਵਚਨ ਨੂੰ ਖੋਲ੍ਹਦੇ ਹਨ ਅਤੇ ਲੋਕਾਂ ਨਾਲ ਸਾਂਝਾ ਕਰਦੇ ਹਨ ਕਿ ਉਹ ਕਿੱਥੇ ਹੈ ਜਾਂ ਉੱਥੇ ਕੀ ਹੈ, ਇਹ ਸਾਡਾ ਹਿੱਸਾ ਹੈ ਅਤੇ ਕਿਰਪਾ ਕਰਕੇ ਹਫ਼ਤਿਆਂ ਦੌਰਾਨ ਸਾਡੇ ਲਈ ਪ੍ਰਾਰਥਨਾ ਕਰੋ ਕਿ ਅਸੀਂ ਆਪਣੇ ਹਿੱਸੇ ਦਾ ਸਨਮਾਨ ਕਰ ਸਕੀਏ। ਪਰ ਤੁਹਾਡੇ ਲਈ ਵੀ ਇੱਕ ਹਿੱਸਾ ਹੈ ਅਤੇ ਉਹ ਹੈ ਪਰਮੇਸ਼ੁਰ ਦੇ ਵਚਨ ਨੂੰ ਵਫ਼ਾਦਾਰ ਬਣ ਕੇ ਸੁਣਨਾ। ਐਤਵਾਰ ਦੀ ਸਵੇਰ ਜਾਂ ਸ਼ਾਮ ਨੂੰ ਇਸ ਵਿਸ਼ਵਾਸ ਵਿੱਚ ਵਿਸ਼ਵਾਸ ਕਰਦੇ ਹੋਏ ਆਓ ਕਿ ਪਰਮਾਤਮਾ ਨੇ ਤੁਹਾਨੂੰ ਕੁਝ ਕਹਿਣਾ ਹੈ ਸੁਨੇਹੇ ਦੀ ਲੰਬਾਈ ਅਤੇ ਜਾਂ ਇਸ ਇਹ ਵੀ ਕਿ ਤੁਹਾਨੂੰ ਇਹ ਕਿੰਨਾ ਦਿਲਚਸਪ ਲੱਗ ਰਿਹਾ ਹੈ ਜਾਂ ਇਹ ਤੁਹਾਨੂੰ ਇਸ ਤਰ੍ਹਾਂ ਨਾਲ ਜੁੜਨਾ ਆਸਾਨ ਲੱਗ ਰਿਹਾ ਹੈ ਜਾਂ ਨਹੀਂ। ਅਤੇ ਅਟਕ ਨਾ ਜਾਓ ਇਹ ਵਿਸ਼ਵਾਸ ਕਰਦੇ ਹੋਏ ਕਿ ਪਰਮਾਤਮਾ ਕੋਲ ਇਸ ਸਭ ਦੇ ਵਿਚਕਾਰ ਤੁਹਾਨੂੰ ਕੁਝ ਕਹਿਣ ਲਈ ਹੈ ਅਤੇ ਵਫ਼ਾਦਾਰੀ ਨਾਲ ਦ੍ਰਿੜਤਾ ਨਾਲ ਪਰਮੇਸ਼ੁਰ ਦੇ ਵਚਨ ਨੂੰ ਸੁਣੋ। ਜੇਕਰ ਬੇਦਾਰੀ ਦਾ ਅਨੁਭਵ ਕਰਨਾ ਹੈ ਤਾਂ ਵਫ਼ਾਦਾਰ ਪ੍ਰਚਾਰ ਅਤੇ ਪਰਮੇਸ਼ੁਰ ਦੇ ਵਚਨ ਦੀ ਵਫ਼ਾਦਾਰੀ ਨਾਲ ਸੁਣਨਾ ਨਾ ਬਹੁਤ ਜ਼ਰੂਰੀ ਹੈ। ਜੇਕਰ ਰੱਬ ਦੀ ਬਖਸ਼ਿਸ਼ ਨੂੰ ਜਾਣਿਆ ਜਾਵੇ ਤਾਂ ਦੂਜਾ ਪੁਆਇੰਟ ਕਿਹੜਾ ਹੈ, ਉਹ ਰੱਬ 'ਤੇ ਵਿਸ਼ਵਾਸ ਕਰਨਾ ਚਾਹੀਦਾ। ਨਿਨਵਾ ਦੇ ਲੋਕਾਂ ਨੇ ਵਫ਼ਾਦਾਰੀ ਨਾਲ ਸ਼ਬਦ ਸੁਣਨ ਤੋਂ ਇਲਾਵਾ ਹੋਰ ਵੀ ਬਹੁਤ ਕੁਝ ਕੀਤਾ। ਉਹ ਰੱਬ ਨੂੰ ਮੰਨਦੇ ਸਨ। ਜਦੋਂ ਉਹਨਾਂ ਨੇ ਸੁਣਿਆ ਤਾਂ ਉਹਨਾਂ ਨੇ ਰੱਬ 'ਤੇ ਵਿਸ਼ਵਾਸ ਕਰਨ ਦੁਆਰਾ ਜਵਾਬ ਦਿੱਤਾ। ਜਦੋਂ ਤੁਸੀਂ ਐਤਵਾਰ ਨੂੰ ਸੰਦੇਸ਼ ਸੁਣਦੇ ਹੋ, ਜਦੋਂ ਤੁਸੀਂ ਇਸ ਨੂੰ ਵਫ਼ਾਦਾਰੀ ਨਾਲ ਸੁਣਦੇ ਹੋ, ਜਦੋਂ ਤੁਸੀਂ ਸਮਝਦੇ ਹੋ ਕਿ ਰੱਬ ਤੁਹਾਡੇ ਨਾਲ ਤੁਹਾਨੂੰ ਐਤਵਾਰ ਕੀ ਕਹਿ ਰਿਹਾ, ਤਾਂ ਤੁਹਾਨੂੰ ਪਰਮੇਸ਼ੁਰ ਦੇ ਵਚਨ 'ਤੇ ਵਿਸ਼ਵਾਸ ਕਰਨ ਦੀ ਲੋੜ ਹੈ। ਇਸ ਨੂੰ ਤਰਕਸੰਗਤ ਨਾ ਬਣਾਓ। ਪ੍ਰਚਾਰਕਾਂ ਨੂੰ ਸੂਝ ਜਾਂ ਯੋਗਤਾ ਦੇ ਆਧਾਰ 'ਤੇ ਘਾਟ ਦੀ ਵਰਤੋਂ ਜਾਂ ਸੰਚਾਰ ਦਾ ਜੋ ਵੀ ਪਰਮਾਤਮਾ ਨੇ ਸਾਨੂੰ ਸਾਧਨ ਦਿੱਤਾ ਹੈ ਉਸ ਨੂੰ ਸੁੱਟਣ ਦੇ ਬਹਾਨੇ ਵਜੋਂ ਵਰਤੋਂ ਨਾ ਕਰੋ। ਰੱਬ 'ਤੇ ਵਿਸ਼ਵਾਸ ਕਰੋ। ਵਿਸ਼ਵਾਸ ਸੰਦੇਸ਼ ਨੂੰ ਸੁਣਨ ਤੋਂ ਆਉਂਦਾ ਹੈ ਅਤੇ ਸੰਦੇਸ਼ ਮਸੀਹ ਦੇ ਵਚਨ ਦੁਬਾਰਾ ਸੁਣਿਆ ਜਾਂਦਾ ਹੈ। ਰੋਮੀਓ ਦਾ 10 ਬਾਪ ਦੀ 17 ਆਏ। ਵਿਸ਼ਵਾਸ ਉੱਤੇ ਕਾਰਵਾਈ ਕਰੋ। ਨਿਨਵਾ ਦੇ ਲੋਕਾਂ ਨੇ ਸ਼ਬਦ ਸੁਣਿਆ, ਉਹਨਾਂ ਨੇ ਪ੍ਰਭੂ ਵਿੱਚ ਵਿਸ਼ਵਾਸ ਕੀਤਾ। ਫਿਰ ਉਸ ਤੋਂ ਬਾਅਦ ਉਹਨਾਂ ਨੇ ਕੀ ਕੀਤਾ, ਉਹਨਾਂ ਨੇ ਵਿਸ਼ਵਾਸ ਦੇ ਆਧਾਰ 'ਤੇ ਕਾਰਵਾਈ ਕੀਤੀ। ਉਹਨਾਂ ਨੇ ਇੱਕ ਵਰਤ ਦਾ ਐਲਾਨ ਕੀਤਾ। ਉਹਨਾਂ ਨੇ ਤੱਪੜ ਪਹਿਨ ਕੇ ਆਪਣੇ ਪਾਪ ਉੱਤੇ ਸੋਗ ਕਰਕੇ ਆਪਣੇ ਆਪ ਨੂੰ ਨਿਮਰ ਕੀਤਾ ਜਾਂ ਨੀਵਾਂ ਕੀਤਾ ਅਤੇ ਉਹਨਾਂ ਨੇ ਸਰਗਰਮੀ ਨਾਲ ਪਰਮੇਸ਼ੁਰ ਦੀ ਭਾਲ ਕੀਤੀ। ਜਦੋਂ ਅਸੀਂ ਪਰਮਾਤਮਾ ਦਾ ਵਚਨ ਸੁਣਦੇ ਹਾਂ ਅਤੇ ਪਰਮਾਤਮਾ ਵਿੱਚ ਵਿਸ਼ਵਾਸ ਕਰਦੇ ਹਾਂ ਤਾਂ ਵਿਸ਼ਵਾਸ ਵਿੱਚ ਕੰਮ ਕਰਨਾ ਚਾਹੀਦਾ ਹੈ। ਜੇਕਰ ਅਸੀਂ ਸੱਚਮੁੱਚ ਪਰਮਾਤਮਾ ਵਿੱਚ ਵਿਸ਼ਵਾਸ ਕਰਦੇ ਹਾਂ ਤਾਂ ਅਸੀਂ ਇਸ ਸਥਾਨ ਨੂੰ ਹਫ਼ਤੇ ਦਰ ਹਫ਼ਤੇ ਉਸ ਕਾਰਵਾਈ ਦੇ ਨਾਲ ਛੱਡ ਦੇਵਾਂਗੇ ਜੋ ਸਾਡੇ ਜੀਵਨ ਵਿੱਚ ਕੀਤੇ ਜਾਣ ਦੀ ਲੋੜ ਹੈ। ਮੈਂ ਮੰਨਦਾ ਹਾਂ ਕਿ ਕੀ ਅਸੀਂ ਸੱਚਮੁੱਚ ਰੱਬ ਨੂੰ ਮੰਨਦੇ ਹਾਂ ਜਾਂ ਨਹੀਂ। ਇਸ ਲਈ ਪ੍ਰੀਖਿਆ ਇਹ ਹੈ ਕਿ ਅਸੀਂ ਕੋਈ ਕਾਰਵਾਈ ਕਰਦੇ ਹਾਂ ਕਿ ਕੀ ਅਸੀਂ ਸੱਚਮੁੱਚ ਜਵਾਬ ਦਿੰਦੇ ਹਾਂ। ਬੇਦਾਰੀ ਉਦੋਂ ਆਉਂਦੀ ਹੈ ਜਦੋਂ ਪਰਮੇਸ਼ੁਰ ਦੇ ਵਚਨ ਦਾ ਵਫ਼ਾਦਾਰ ਪ੍ਰਚਾਰ ਅਤੇ ਵਫ਼ਾਦਾਰ ਸੁਣਵਾਈ ਹੋ ਰਹੀ ਹੋਵੇ। ਜਿੱਥੇ ਹਫ਼ਤੇ ਦੇ ਹਰ ਦਰ ਹਫ਼ਤੇ ਲੋਕ ਪਰਮੇਸ਼ੁਰ ਵਿੱਚ ਵਿਸ਼ਵਾਸ ਕਰ ਰਹੇ ਹਨ ਅਤੇ ਇਸ ਦੇ ਆਧਾਰ 'ਤੇ ਠੋਸ ਕਾਰਵਾਈ ਕਰ ਰਹੇ ਹਨ ਕਿ ਪਰਮੇਸ਼ੁਰ ਆਪਣੇ ਕੀਮਤੀ ਵਚਨ ਦੁਆਰਾ ਉਹਨਾਂ ਨੂੰ ਕੀ ਕਹਿ ਰਿਹਾ ਹੈ। ਹੁਣ ਲਾਸਟ ਜਿਹੜੀ ਗੱਲ ਆ ਉਹ ਹੈ ਆਪਣੇ ਇੱਕ ਖਾਸ ਪਾਪ ਤੋਂ ਮੁੜਨਾ। ਕਿਰਿਆ ਦੇ ਹਿੱਸੇ ਵਜੋਂ ਸਾਡੇ ਵਿੱਚ ਖਾਸ ਪਾਪ ਤੋਂ ਇੱਕ ਮੋੜ ਹੋਣਾ ਚਾਹੀਦਾ ਹੈ। ਨਿਨਵੇ ਦੇ ਲੋਕ ਜਿਨ੍ਹਾਂ ਬਾਰੇ ਬਹੁਤ ਸਾਨੂੰ ਦੱਸਿਆ ਗਿਆ ਹੈ ਕਿ ਉਹ ਹਿੰਸਾ ਤੋਂ ਮੁੜੇ। ਆਇਤ 8 ਨਿਨਵਾ ਦੇ ਰਾਜੇ ਨੂੰ ਇਹ ਕਹਿੰਦੇ ਹੋਏ ਦਰਜ ਕਰਦੀ ਹੈ ਕਿ ਹਰ ਮੋੜ 'ਤੇ ਕਿ ਸਾਨੂੰ ਆਪਣੇ ਜਿਹੜੇ ਪਾਪਾਂ ਨੂੰ ਜਿਹੜਾ ਆ ਉਹ ਛੱਡਣਾ ਚਾਹੀਦਾ ਹੈ। ਜੇਕਰ ਅਸੀਂ ਆਪਾਂ ਖੁਦਾਵੰਦ ਤੋਂ ਬਰਕਤ ਲੈਣੀ ਚਾਹੁੰਦੇ ਹਾਂ ਤਾਂ ਬੇਦਾਰੀ ਦੇਖਣਾ ਚਾਹੁੰਦੇ ਹਾਂ। ਹਰ ਕੋਈ ਆਪਣੇ ਬੁਰੇ ਰਾਹ ਅਤੇ ਉਸਦੇ ਹੱਥਾਂ ਵਿੱਚ ਹਿੰਸਾ ਤੋਂ ਮੁੜੇ। ਇਸ ਨੂੰ ਛੱਡਣਾ ਪਿਆ। ਉਹ ਤਾਂ ਅਗਲੀਆਂ ਪੀੜ੍ਹੀਆਂ ਨੇ ਇਸ ਨੂੰ ਦੁਬਾਰਾ ਵਾਪਸ ਲੈ ਲਿਆ, ਪਰ ਇਸ ਨੂੰ ਛੱਡਣਾ ਪਿਆ ਅਤੇ ਸਾਨੂੰ ਵੀ ਆਪਣੇ ਖਾਸ ਪਾਪਾਂ ਨੂੰ ਛੱਡਣਾ ਪਵੇਗਾ ਭਾਵੇਂ ਉਹ ਕੁਝ ਵੀ ਹੋਣ ਜੇਕਰ ਅਸੀਂ ਬਰਕਤ ਅਤੇ ਬਦਾਰੀ ਨੂੰ ਜਾਣਨਾ ਚਾਹੁੰਦੇ ਹਾਂ। ਇਸ ਲਈ ਇੱਥੇ ਸਾਡੇ ਕੋਲ ਇਹ ਹੈ ਸਭ ਤੋਂ ਵੱਡੀ ਬੇਦਾਰੀ ਜੋ ਸਰਲ ਉਪਦੇਸ਼ਾਂ ਤੋਂ ਉਭਰਦੀ ਹੈ ਉਹ ਪਰਮੇਸ਼ੁਰ ਸਾਨੂੰ ਮੁੜ ਸੁਰਜੀਤ ਕਰ ਸਕਦਾ ਹੈ, ਸਾਡੇ ਜੀਵਨ ਨੂੰ ਮੁੜ ਸੁਰਜੀਤ ਕਰੇਗਾ, ਸਾਡੇ ਚਰਚ ਨੂੰ ਮੁੜ ਸੁਰਜੀਤ ਕਰੇਗਾ, ਸਾਡੇ ਭਾਈਚਾਰੇ ਨੂੰ ਮੁੜ ਸੁਰਜੀਤ ਕਰੇਗਾ, ਸਾਡੇ ਸ਼ਹਿਰ ਨੂੰ ਮੁੜ ਸੁਰਜੀਤ ਕਰੇਗਾ। ਇਹ ਕੇਵਲ ਇਸ ਨਾਲ ਹੋ ਸਕਦਾ ਹੈ ਕਿ ਵਫ਼ਾਦਾਰ ਪ੍ਰਚਾਰ ਅਤੇ ਵਫ਼ਾਦਾਰ ਸੁਣਵਾਈ, ਰੱਬ ਵਿੱਚ ਸੱਚਾ ਵਿਸ਼ਵਾਸ ਅਤੇ ਸਾਨੂੰ ਕੀ ਕਹਿ ਰਿਹਾ ਹੈ ਵਿਸ਼ਵਾਸ 'ਤੇ ਕਾਰਵਾਈ ਕਰਨਾ ਅਤੇ ਖਾਸ ਪਾਪ ਤੋਂ ਮੁੜਨਾ। ਫਿਰ ਦੂਜੇ ਮੌਕੇ ਦਾ ਪਰਮੇਸ਼ੁਰ ਜਿਸ ਦੀ ਪਾਲਣਾ ਕੀਤੀ ਜਾਣੀ ਚਾਹੀਦੀ ਹੈ, ਜਿਹਦਾ ਹੁਕਮ ਮੰਨਿਆ ਜਾਣਾ ਚਾਹੀਦਾ ਹੈ, ਜੋ ਪੁਨਰ ਸੁਰਜੀਤੀ ਲਿਆਉਂਦਾ ਹੈ ਅਤੇ ਜਿਸ ਕੋਲ ਹਮਦਰਦੀ ਹੈ ਉਹ ਗਲਾਸਗੋ ਨੂੰ ਅਸੀਸ ਦੇ ਸਕਦਾ ਹੈ ਜਿਵੇਂ ਕਿ ਅਸੀਂ ਪਹਿਲਾਂ ਕਦੇ ਨਹੀਂ ਦੇਖਿਆ ਹੈ। ਆਮੀਨ।